जग तारण को अवतार बनायो, जपयो जिन अर्जुन देव गुरु, फिर संकट जोन गर्भ ना आयो। जपयो जिन अर्जुन देव गुरु, फिर संकट जोन गर्भ ना आयो। सतनाम धन वाहे गुरु साहिब जियो। गुजरी महला पंजवा, कर दूजा एक ओंकार। सतगुर प्रसाद राजन मह तू राजा कहिए, भूमन मह भूमा, ठाकुर मह ठकुराई तेरी, कोमन सिर कोमा, राजन मह तू राजा कही है, भूमन मह भूमा, ठाकुर मह ठकुराई तेरी, कोमन सिर कोमा, पिता मेरो बड़ो धनी अगम्मा, उस्तत कवन करी जय करते, उस्तत कवन करी जय करते, देख रहे बिस्मा रहा, पिता मेरो बड़ो धनी अगम्मा, उस्तद कवन करी जय करते, देख रहे बिस्मा। वाहिगुरु जी का खालसा, वाहिगुरु जी की फतेह। परम सम्मान योग सतगुरु श्री गुरु ग्रंथ साहिब सचे पातशाह जी महाराज सतगुरां दे अमृत वेले तो सजे दीवान दी आप जी हाजरी पर रहे हो। आशा की वार दा कीर्तन गुरु सवारे सरवण करा रहे सन। अज जो सतगुरां ने पवित्र शब्द हुक्म रूप विच बख्शिश कीता है, ये गुजरी राग अंदर पंजवें सतगुरु गुरु अर्जन देव जी महाराज उन्हां दी अमृत रसना तो उच्चारण कीता होया श्री गुरु ग्रंथ साहिब जी दे अंग 508 उपर दर्ज है, अष्टपदी है। इस करके मैं पहले पदे दियां दो तुकां और रहाओ वाला जो पदा है इस दियां दो तुकां दा पाठ सिर्फ आपनू सरवण कराया है। शब्द लंबेरा होण करके इस करके संखेप जी आरंभता कर दिती है। आओ आप जितने हजूर दे चरणा विच हाजिर हो सतगुरु गुरु अर्जुन देव जी महाराज उन्हां दे चरणा दा ध्यान टिकाइए ते आप बेनती करिए बाणी के बोहित सतगुरु जी आप अपनी कला वरता के इस अमृत बचन दी विचार करन दी सोझी सुबुद्धि सुमत बख्शो अदब सहित उच्चारण करो जी सतनाम श्री वाहे गुरु जी। फिर बख्शिश करो उच्चारण करो जी सतनाम श्री वाहे गुरु जी। सतगुरु गुरु अर्जन देव जी महाराज जिन्ना नू असी बाणी के बोहित शहीदां दे सरताज शांति दे पुंज जबर नू सबर वाली सुरत नाल जरन वाला सतगुरु कहने हैं उन्हां दा ए अमृत शब्द है। आप सब नू इस गल दी जानकारी होवेगी एक गुरु नानक साहिब जी दूसरे गुरु अमरदास जी ते तीसरे गुरु तेग बहादुर जी। मैं लड़ीवार नहीं कह रहा दूसरे क्योंकि उंज पातशाह तीजे ने। तीन पातशाहियां संसारक तौर ते ये 50 साल तो ऊपर आरबला पूरी करके गए, बाकी 7 पातशाहियां 50 साल तो थले ही प्रभपुर प्याना कीता है जिसनों असी ज्योति जोत समावन कहने जी। गुरु अर्जुन देव जी संसारक तौर ते जी उम्र देखो सिर्फ 43 साल बनती है। 1563 नूं हजूर दा आगमन हुंदा है ते 1606 नूं हजूर शहादत दा जाम पी जांदे आ। 43 साल बने असी महीने दे नहीं गंदे। 43 साल दी आरबला किन्नी कु हुंदी है। गुरु गोबिंद सिंह महाराज 42 साल दी आरबला ਤੇ ਮੇਰੇ ਮਨ ਚ ਇੱਕ ਦਿਨ ਇਸ ਨੂੰ ਵਾਚਦਿਆਂ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ 42 ਸਾਲਾਂ ਵਿਚ ਜੋ ਕੁਝ ਦੇਗਾ ਉਹਦਾ ਵੀ ਕੋਈ ਅੰਤ ਨਹੀਂ, ਤੇ ਗੁਰੂ ਤੇਗ ਬਹਾਦਰ ਮਹਾਰਾਜ ਵਾਹਿਗੁਰੂ ਗੁਰੂ ਅਰਜੁਨ ਦੇਵ 43 ਸਾਲਾਂ ਵਿਚ ਜੋ ਕੁਝ ਦੇਗਾ ਉਹਦਾ ਵੀ ਕੋਈ ਅੰਤ ਨਹੀਂ। ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਇਨ੍ਹਾਂ ਦੀ ਉਮਰ 18 ਸਾਲ ਸੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਦੇਖੋ 18 ਸਾਲ ਦੀ ਆਰਬਲਾ, ਉਸ ਤੋਂ ਵੱਡੇ ਇਨ੍ਹਾਂ ਦੇ ਭਰਾਤਾ ਨੇ ਬਾਬਾ ਮਹਾਦੇਵ ਜੀ 3 ਸਾਲ ਵੱਡੇ, 6 ਸਾਲ ਵੱਡੇ, 24 ਸਾਲ ਦੇ ਕਰੀਬ ਬਾਬਾ ਪ੍ਰਿਥੀ ਚੰਦ ਹੈ। ਪਰ ਮੈਂ ਸਿਰਫ ਹਰ ਵਾਰੀ ਇੱਕ ਬੇਨਤੀ ਕਰਨਾ, ਇੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦਿਆਂ ਤਕਰੀਬਨ ਭੱਟਾ ਨੇ ਜਿੰਨੇ ਸ਼ਬਦ ਵਰਤੇ ਨੇ ਉਨ੍ਹਾਂ ਨੇ ਕਿਤੇ ਅਰਜਨ ਸ਼ਬਦ ਨਹੀਂ ਵਰਤਿਆ। 19 ਕੁ ਵਾਰ ਉਨ੍ਹਾਂ ਨੇ ਜਿਹੜਾ ਸ਼ਬਦ ਵਰਤਿਆ, ਮੈਂ ਹਰ ਸਾਲ ਤਾਂ ਇਹ ਗੱਲ ਰਿਪੀਟ ਕਰ ਜਾਂਦਾ ਜਦੋਂ ਵੀ ਆਉਂਦਾ, ਕਿਉਂਕਿ ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਰੋਜ਼ ਰੋਜ਼ ਚੇਤੇ ਕਰੀ ਜਾਈਏ, ਮਹੀਨੇ, 2 ਮਹੀਨੇ, 6 ਮਹੀਨੇ ਬਾਅਦ ਉਹ ਜ਼ਿਹਨ ਚੋਂ ਨਿਕਲਦੀਆਂ ਨੇ। ਉਨ੍ਹਾਂ ਨੇ ਲਫ਼ਜ਼ ਅਰਜੁਨ ਵਰਤਿਆ ਹੈ, ਐੜਾ ਰਾਰਾ ਜੱਜੇ ਨੂੰ ਔਂਕੜ ਤੇ ਨੰਨਾ ਅਰਜੁਨ। ਅਕਸਰ ਅਸੀਂ ਸੁਣਨ ਨੂੰ ਮਿਲਦਾ ਅਸੀਂ ਅਰਜਨ ਕਹਿ ਦਿੰਦੇ, ਜਪਿਓ ਜਿਨ ਅਰਜਨ ਦੇਵ ਗੁਰੂ। ਨਹੀਂ ਗੁਰਮੁਖੋ, ਭੱਟਾਂ ਦੀ ਸਾਰੀ ਰਚਨਾ ਵਿਚ ਅਰਜੁਨ ਹੀ ਹੈ, ਔਂਕੜ ਭੁਲਾਣਾ ਨਹੀਂ, ਉਹ ਬੋਲਣਾ ਹੀ ਬੋਲਣਾ। ਹਾਂ, ਤਖ਼ਤ ਬੈਠਾ ਅਰਜਨ ਗੁਰੂ, ਭੱਟ ਵਾਹਿਗੁਰੂ ਰਬਾਬੀਆਂ ਨੇ ਵਰਤਿਆ ਅਰਜਨ ਗੁਰੂ, ਉਥੇ ਔਂਕੜ ਨੇ, ਉਥੇ ਔਂਕੜ ਨਹੀਂ ਬੋਲਣੀ। ਜਦੋਂ ਅਸੀਂ ਹੁਣ ਅਰਦਾਸ ਕਰਨੇ ਆ ਕਿ ਅਰਜਨ ਹਰਗੋਬਿੰਦ ਨੂੰ, ਉਥੇ ਅਰਜਨ ਹੀ ਗਏ, ਪਰ ਜਿੱਥੇ ਅਰਜੁਨ ਲਿਖਿਆ ਗਏ ਸਾਨੂੰ ਉਹ ਹੀ ਬੋਲਣਾ ਚਾਹੀਦਾ ਹੈ, ਕਿਉਂਕਿ ਉਸ ਦਾ ਇੱਕ ਕਾਰਨ ਹੋਰ ਹੈ। ਮੈਂ ਇੱਕ ਦਿਨ ਬੇਨਤੀ ਕੀਤੀ ਸੀ ਜੀ, ਇਹ ਮਤ ਸਮਝੀਏ ਜਿੰਨਾ ਕੁ ਟੀਕਾ ਹੋ ਗਿਆ, ਕਥਾ ਹੋ ਗਈ, ਇਹ ਹੀ ਗੁਰੂ ਗ੍ਰੰਥ ਸਾਹਿਬ ਹੈ। ਇਹ ਸਮਝ ਕੇ ਚੱਲੀਏ ਵੀ ਜਿੰਨੀ ਕਿਸੇ ਨੂੰ ਰੱਬ ਨੇ ਸੋਝੀ ਦਿੱਤੀ ਉਹ ਗੱਲ ਕਰ ਗਿਆ, ਪਰ ਗੁਰੂ ਗ੍ਰੰਥ ਸਾਹਿਬ ਇਸ ਤੋਂ ਅੱਗੇ ਪਿਆ ਹੈ ਜੇ ਗੱਲ ਕਰਨ ਵਾਸਤੇ। ਇਹ ਸਾਡੀ ਪ੍ਰੋਬਲਮ ਹੈ, ਇਹ ਸੰਪਰਦਾਇ ਵਿਚ ਆ, ਸਾਡੀ ਵੀ ਕਹਿ ਲੋ। ਅਸੀਂ ਕਹਿੰਦੇ ਹਾਂ ਜੋ ਕੋਈ ਸਾਡੇ ਬਾਬਾ ਜੀ ਬੋਲ ਗਏ ਇਸ ਤੋਂ ਅੱਗੇ ਕੋਈ ਸੱਚ ਨਹੀਂ। ਮੈਂ ਕਹਿੰਦਾ ਅਦਬ ਕਰੋ, ਸੱਚ ਮੈਂ ਹਰ ਮਹਾਂਪੁਰਖ ਦਾ ਸਤਿਕਾਰ ਕਰਨਾ, ਮੈਂ ਇਹ ਨਹੀਂ ਦੇਖਦਾ ਕਿਹੜੀ ਸੰਪਰਦਾਇ ਕਿਹੜਾ ਹੈ, ਪਰ ਮੇਰੇ ਮਨ ਚ ਹਰ ਜਪਣ ਵਾਲੇ ਦਾ ਅਦਬ ਹੈ। ਪਰ ਇਸ ਗੱਲ ਨੂੰ ਜ਼ਿਹਨ ਚ ਰੱਖ ਕੇ ਚੱਲਿਓ ਕਿ ਗੁਰੂ ਕਦੀ ਦਾਵਾ ਨਹੀਂ ਕਰਦਾ ਜੋ ਮੈਂ ਕਹਿ ਦਿੱਤਾ ਇਸ ਤੋਂ ਅੱਗੇ ਕੁਛ ਨਹੀਂ। ਮਹਾਰਾਜ ਤਾਂ ਇੱਥੋਂ ਤੇ ਕਹਿੰਦਿਆ ਹੋਰ ਕੇਤੇ ਤੁਧ ਨੂੰ ਗਾਵਨ, ਸੇਵੈ ਚੇਤਨਾਵਨ, ਨਾਨਕ ਕਿਆ ਵਿਚਾਰੇ, ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਰ ਵਡਾਈ। ਅਸੀਂ ਨਾ ਇਸ ਚੀਜ਼ੋਂ, ਕਿਉਂਕਿ ਸਾਨੂੰ ਇਹ ਲੱਗਦਾ ਵੀ ਇਹ ਗੱਲ ਕਹਿ ਦਿੱਤੀ ਤੇ ਸ਼ਾਇਦ ਇਹ ਸਾਡੀ ਜਥੇਬੰਦੀ ਜਾਂ ਅਸੀਂ ਸਾਡੀ ਹੇਠੀ ਹੋਵੇਗੀ। ਇਹ ਗੱਲ ਨਹੀਂ, ਆਪਣੀ ਹੇਠੀ ਤੋਂ ਬਚਣ ਲਈ ਗੁਰੂ ਦੀ ਹੇਠੀ ਨਾ ਕਰੀਏ। ਇਸ ਕਰਕੇ ਮੇਰੀ ਅਰਜ਼ ਹੈ ਕਿ ਜਿੱਥੇ ਅਰਜੁਨ ਸ਼ਬਦ ਆਇਆ, ਦੇਖੋ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, 4 ਪਾਤਸ਼ਾਹੀਆਂ ਨੇ ਸਵਈਏ ਰੂਪ ਚ ਕੋਈ ਰਚਨਾ ਨਹੀਂ ਕੀਤੀ। ਉਂਝ ਜਦੋਂ ਅਸੀਂ ਸ਼ਬਦ ਪੜਾਂਗੇ ਨਾ ਜੀ ਜਿਹੜੇ ਰਾਗਾਂ ਵਿਚ, ਤੇ ਕਿਸੇ ਕਵਿਤਾ ਵਾਲੇ ਨੂੰ ਪੁੱਛੋਗੇ ਉਹ ਫਿਰ ਦੱਸੇਗਾ ਇਹ ਸ਼ਬਦ ਸਵਈਆ ਬਣਦਾ, ਇਹ ਸ਼ਬਦ ਕੁੰਡਲੀਆ ਬਣਦਾ, ਇਹ ਸ਼ਬਦ ਦੋਹਰਾ ਬਣਦਾ, ਇਹ ਸ਼ਬਦ ਚੌਪਈ ਬਣ ਰਿਹਾ ਹੈ, ਕਿਉਂਕਿ ਸਾਰਿਆਂ ਦੀਆਂ ਮਾਤਰਾਵਾਂ ਨੇ ਨਾ। ਹੁਣ ਇਸ ਪਾਸੇ ਤਾਂ ਨਾ ਅਸੀਂ ਬੋਲ ਸਕਦੇ, ਉਹਦਾ ਕਾਰਨ ਹੈ ਕਿ ਸਾਨੂੰ ਵੀ ਇਹਦੇ ਸਬੰਧੀ ਜਾਣਕਾਰੀ ਬਹੁਤ ਹੋਣੀ ਚਾਹੀਦੀ ਹੈ। ਮੈਂ ਤਾਂ ਹੀ ਕਹਿਣਾ ਗੁਰਸਿੱਖੋ ਕਿ ਸੱਚ ਇਹ ਵੇ ਕਿ ਅਸੀਂ ਇੰਨੇ ਸਾਲ ਸਟੇਜਾਂ ਦੇ ਸਿਰਫ ਸੰਗਤ ਦਾ ਧਿਆਨ ਕਨਵਰਟ ਕਰਕੇ ਆਪਸ ਵਿਚ ਉਲਝੇ ਰਹਿ, ਇਸ ਸੱਚੇ ਸਤਿਗੁਰੂ ਦੀ ਗਹਿਰਾਈ ਵੱਲ ਨਹੀਂ ਤੁਰੇ। ਮੇਰੀ ਫਿਰ ਬੇਨਤੀ ਹੈ, ਹੁਣ ਇੱਕ ਕਿਤਾਬ ਕਹਿ ਭਾਈ ਕਾਨ ਸਿੰਘ ਨਾਭਾ ਦੀ, ਗੁਰੂ ਸ਼ਬਦ ਅਲੰਕਾਰ, ਉਹ ਕਦੀ ਪੜ੍ਹ ਕੇ ਦੇਖਿਓ। ਇਹ ਕਿਤਾਬ ਹੈ ਗੁਰੂ ਛੰਦਾ ਦਿਵਾਕਰ, ਬੜੀਆਂ ਪੁਰਾਣੀਆਂ ਨੇ ਕਿ ਛੰਦ ਕੀ ਹੈ, ਪਿੰਗੁਲ ਕੀ ਹੈ। ਸਾਰੀ ਬਾਣੀ ਤਾਂ ਮੈਂ ਅਰਜ਼ ਕੀਤੀ ਕਾਵਿਕ ਰੂਪ ਹੈ। ਸਤਿਗੁਰਾਂ ਨੇ ਸਵਈਏ ਕਿਉਂ ਪਹਿਲਾਂ ਉਚਾਰਨ ਕੀਤੇ? ਜਦੋਂ ਆਪ ਪਾਠ ਕਰਦੇ ਆਉਂਦਾ ਸਵਈਏ ਸ੍ਰੀ ਮੁੱਖ ਵਾਕ ਮਹੱਲਾ 5, ਇਹ ਕਿਉਂ? ਪੰਜਵੇਂ ਪਾਤਸ਼ਾਹ ਦੇ ਸਵਈਏ ਪੜ੍ਹਨੇ ਆ, ਫਿਰ ਭੱਟਾਂ ਦੇ ਸਵਈਏ ਹੁੰਦੇ। ਆਪ ਸਹਿਜ ਪਾਠ ਕਰਦੇ ਹੋ, ਦੋ ਥਾਵਾਂ ਤੇ ਦੋ ਪ੍ਰਕਰਨ, ਦੋ ਜਿਹੜੇ ਨੇ ਸਰਲੇਖ ਗੁਰੂ ਅਰਜੁਨ ਦੇਵ ਨੇ, ਫਿਰ ਭੱਟ ਸ਼ੁਰੂ ਕਰਦੇ ਆ, ਇਹ ਕਿਉਂ? ਇਹ ਮੈਂ ਤਰਕ ਚ ਨਹੀਂ, ਮਨ ਚ ਇਕ ਦਿਨ ਆਇਆ ਕਿ ਭੱਟ ਕਰਨ ਲੱਗੇ ਨੇ ਸਿਫਤ ਗੁਰੂ ਜੋਤ ਦੀ, ਤੇ ਉਨ੍ਹਾਂ ਨੇ ਸਿਫਤ ਕਰਨੀ ਏ ਏਡੇ ਉੱਚੇ ਪੱਧਰ ਦੀ ਵੀ ਗੁਰੂ ਨਾਨਕ ਪਰਮੇਸ਼ਵਰ ਕਾ ਸਾਕਾਰ ਰੂਪ ਹੈ, ਉਨ੍ਹਾਂ ਨੇ ਗੁਰ ਪਰਮੇਸ਼ਵਰ ਜਾਣ ਕੇ ਸਿਫਤ ਕਰਨੀ ਏ, ਤੇ ਕਿਤੇ ਸਾਡੇ ਵਰਗੇ ਕਥਾ ਕਰਨ ਵਾਲੇ ਖਿੱਚ ਧੂ ਕੇ ਬਾਣੀ ਦੀਆਂ ਤੁਕਾਂ ਨਾਲ ਤੁਕਾਂ ਮਿਲਾ ਕੇ ਇਨ੍ਹਾਂ ਨੂੰ ਖੰਡਨੀ ਨਾ ਕਰੀ ਜਾਣ। ਗੁਰੂ ਅਰਜੁਨ ਦੇਵ ਨੇ ਪਹਿਲਾਂ ਆਪਣੇ ਮੁੱਖ ਵਾਕ ਸਵਈਏ ਕਹਿ ਕੇ ਉਸ ਵਿਚ ਗੁਰੂ ਨਾਨਕ ਸਾਹਿਬ ਜੀ ਬਾਰੇ ਇਹ ਕਹਿ ਦਿੱਤਾ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨਾ ਹਾਂ ਕਿ ਬਲ 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 ਸਦ ਬਲਹਾਰ। ਉਨ੍ਹਾਂ ਨੇ ਉਚਾਰ ਕੇ ਕਹਿ ਦਿੱਤਾ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਇਹਦਾ ਮਤਲਬ ਦੱਸ ਦਿੱਤਾ, ਸਿੱਖੋ ਜਿਹੜੇ ਅੱਗੇ ਸਵਈਏ ਪੜੋਗੇ ਸ਼ੱਕ ਨਾ ਕਰਿਓ, ਗੁਰੂ ਨਾਨਕ ਪਾਰ ਬ੍ਰਹਮ ਹੈ। ਇਸ ਕਰਕੇ ਮੈਨੂੰ ਇੰਜ ਲੱਗਦਾ ਮਹਾਰਾਜ ਨੇ ਸਵਈਏ ਆਪਣੇ ਪਹਿਲਾਂ ਦਰਜ ਕੀਤੇ। ਹੁਣ ਉਥੇ ਸ਼ਬਦ ਅਸੀਂ ਅਰਜੁਨ ਹੀ ਪੜਨਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਵਿਚ ਅਰਜੁਨ ਦੇ ਲਫ਼ਜ਼ੀ ਅਰਥ ਮੈਂ ਇਕ ਵਾਰ ਕੀਤੇ ਸਨ, ਦੋ ਸ਼ਬਦ ਨੇ ਅਰ ਔਰ ਜੁਨ। ਇਹ ਦੋ ਸ਼ਬਦ, ਜੋ ਜੇ ਸ਼ਬਦ ਨੂੰ ਨਖੇੜਨਾ ਹੋਵੇ, ਅਰ ਔਰ ਜੁਨ, ਅਰਜੁਨ। ਅਰ ਦਾ ਲਫ਼ਜ਼ੀ ਅਰਥ ਹੁੰਦਾ ਹੈ ਦੁਸ਼ਮਣ, ਅਰ ਦਾ ਅਰਥ ਅਤੇ ਵੀ ਹੁੰਦਾ ਹੈ, ਤੇ ਜੁਨ ਦਾ ਲਫ਼ਜ਼ੀ ਅਰਥ ਹੁੰਦਾ ਹੈ ਜੁਨਣਾ। ਧਿਆਨ ਨਾਲ ਸੁਣਿਓ, ਮੈਂ ਜੂਝਣਾ ਨਹੀਂ ਕਹਿ ਰਿਹਾ, ਜੁਨਣਾ। ਅਰ ਦਾ ਅਰਥ ਦੁਸ਼ਮਣ, ਜੁਨ ਦਾ ਅਰਥ ਹੈ ਜੁਨਣਾ, ਤੇ ਜੁਨਣਾ ਦਾ ਅਰਥ ਹੈ ਜਿੱਤਣਾ, ਤੇ ਜੂਝਣਾ ਦਾ ਅਰਥ ਹੁੰਦਾ ਹੈ ਸੰਘਰਸ਼ ਕਰਨਾ। ਅਰਜੁਨ ਦਾ ਅਰਥ ਹੈ ਸਿੱਖੋ ਉਹ ਸਤਿਗੁਰੂ ਹੈ ਜਿਨ੍ਹੇ ਅੰਦਰ ਤੇ ਬਾਹਰ ਦੇ ਦੁਸ਼ਮਣ ਜਿੱਤੇ ਹੋਏ ਆ, ਅਰਜੁਨ ਹੈ। ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਭ ਤੋਂ ਵੱਡਾ ਪਰਉਪਕਾਰ ਗੁਰਮੁਖੋ, ਗੁਰੂ ਅਰਜੁਨ ਦੇਵ ਦਾ ਜਿੰਨਾ ਵੀ ਸ਼ੁਕਰ ਕਰੋ ਰੋਮ ਰੋਮ ਕਰਕੇ, ਜੇ ਉਹ ਸਾਰੀ ਬਾਣੀ ਇਕ ਥਾਂ ਇਕੱਤਰ ਕਰਕੇ ਨੇ ਦਾਂਦਿਆ, ਸਾਡਾ ਹਾਲ ਕੀ ਹੁੰਦਾ। ਇਹ ਸਤਿਗੁਰੂ ਦੀ ਬੜੀ ਵੱਡੀ ਬਖਸ਼ਿਸ਼ ਹੈ। ਕੌਮਾਂ ਨੂੰ ਜਿੰਦਿਆਂ ਰੱਖਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ, ਇਸ ਧਰਤੀ ਤੇ ਕਹਿ ਰਿਹਾ, ਇਹਨੂੰ ਰੂਹਾਨੀ ਤੌਰ ਤੇ ਨਹੀਂ, ਰੂਹਾਨੀ ਤੌਰ ਤੇ ਤਾਂ ਪਤਾ ਨਹੀਂ ਕੀ ਨਾ ਕੋਈ ਰੱਬ ਨੇ ਸਿਰਜਿਆ। ਤਿੰਨ ਚੀਜ਼ਾਂ ਬਹੁਤ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ, ਜਿਸ ਕੌਮ ਨੇ ਆਪਣੇ ਆਪ ਨੂੰ ਸਥਾਪਿਤ ਕਰਨਾ ਉਹਦਾ ਕੇਂਦਰੀ ਸਥਾਨ ਹੋਣਾ ਚਾਹੀਦਾ, ਉਹ ਗੁਰੂ ਅਰਜੁਨ ਦੇਵ ਹਰਿਮੰਦਰ ਸਾਹਿਬ ਦੇ ਕੇ ਗਏ, ਆਪ ਹੀ ਬਣਾਇਆ, ਪ੍ਰਕਾਸ਼ ਕੀਤਾ। ਦੂਜੀ ਗੱਲ, ਉਹਦੀ ਆਪਣਾ ਸਕ੍ਰਿਪਟ ਹੋਣਾ ਚਾਹੀਦਾ ਹੈ, ਬੋਲੀ ਵੀ ਹੋਣੀ ਚਾਹੀਦੀ ਹੈ। ਗੁਰੂ ਅਰਜੁਨ ਦੇਵ ਨੇ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਵਿਚ ਲਿਖ ਕੇ ਇਸ ਗੱਲ ਨੂੰ ਵੀ ਮੁਕੰਮਲ ਕਰ ਦਿੱਤਾ। ਦੋ ਗੱਲਾਂ ਹੋ ਗਈਆਂ ਜੀ, ਕਿ ਉਸ ਦੀ ਆਪਣੀ ਬੋਲੀ, ਆਪਣਾ ਅਸਥਾਨ, ਤੇ ਤੀਜੀ ਗੱਲ ਉਹਦਾ ਧਰਮ ਗ੍ਰੰਥ ਕਿਤਾਬ ਜਿਹਨੂੰ ਕਹਿੰਦੇ ਆ, ਆਮ ਦੂਜੇ ਕਿਤਾਬ ਕਹਿੰਦੇ। ਮੈਂ ਪਿਛਲੇ ਦਿਨ ਕਿਹਾ ਸੀ, ਵੇਖੋ ਤੁਸੀਂ ਬੱਚਿਆਂ ਨੂੰ ਜੀ ਸਦਕੇ ਸਿਖਾਓ, ਪਰ ਉਹਨਾਂ ਦੀ ਬੋਲੀ ਨਾਲ ਗੁਰੂ ਦੀ ਉਸ ਜਿਹੜੀ ਵਡਿਆਈ ਉਹਨੂੰ ਘਟਾਓ ਨਾ। ਜਿਵੇਂ ਅਸੀਂ ਕਹਿ ਦਿੰਦੇ ਜੀ ਇਹ ਸਾਡਾ ਧਰਮ ਗ੍ਰੰਥ ਹੈ, ਸਾਡੇ ਲੋਕ ਇਸ ਤੇ ਕਹਿੰਦੇ, ਜਿਵੇਂ ਤੁਹਾਡੀ ਕੁਰਾਨ ਹੈ, ਜਿਵੇਂ ਤੁਹਾਡਾ ਬਾਈਬਲ ਹੈ, ਜਿਵੇਂ ਉਹ ਗੁਰਮੁਖੋ ਸਾਰੇ ਗ੍ਰੰਥ ਬਹੁਤ ਚੰਗੇ ਨੇ, ਪਰ ਯਾਦ ਰੱਖਿਓ ਇਹ ਵੇਦ ਕਿਤੇਬ ਸੰਸਾਰ ਹਵਾਹੂ ਬਾਹਰਾ, ਨਾਨਕ ਕਾ ਪਾਤਸ਼ਾਹ ਦੀਸੈ ਜ਼ਾਰਾ, ਕੇਵਲ ਧਰਮ ਗ੍ਰੰਥ ਨਹੀਂ ਇਹ ਗੁਰੂ ਗ੍ਰੰਥ ਹੈ। ਫਿਰ ਬੇਨਤੀ ਹੈ, ਧਰਮ ਗ੍ਰੰਥ ਕਹਿ ਦਿਓ, ਠੀਕ ਹੈ ਅਸੀਂ ਧਰਮ ਗ੍ਰੰਥ ਜਿਹੜੇ ਸਾਡੇ ਦੂਜੇ ਵਿਦਵਾਨਾਂ ਦੇ ਲਿਖੇ ਸੀ ਕਹਿ ਦੇਂਗੇ ਧਰਮ ਗ੍ਰੰਥ ਹੈ, ਜਿਹਦੇ ਵਿਚ ਚਰਚਾ ਧਰਮ ਦੀ, ਇਹ ਵੇਦਿਕ ਗ੍ਰੰਥ ਨਹੀਂ, ਇਹ ਧਰਮ ਗ੍ਰੰਥ ਹੈ। ਪਰ ਨਹੀਂ ਪਿਆਰਿਓ, ਇਹ ਗ੍ਰੰਥ ਹੈ ਜਿਹਨੂੰ ਗੁਰੂ ਦੀ ਪਦਵੀ ਮਿਲੀ। ਮੇਰੀ ਅਰਜ਼ ਹੈ ਗੁਰੂ ਗ੍ਰੰਥ, ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ, ਹਜ਼ੂਰ ਨੇ ਸ਼ਬਦ ਵਰਤੇ, ਗੁਰੂ ਅਰਜੁਨ ਦੇਵ ਗੁਰੂ ਗ੍ਰੰਥ ਸਾਹਿਬ ਸਾਨੂੰ ਬਖਸ਼ ਕੇ ਗਏ। ਤੇ ਜਿਸ ਦਿਨ ਪ੍ਰਕਾਸ਼ ਕੀਤਾ ਮੈਂ ਥੋੜਾ ਜਿਹਾ, ਕਿਉਂਕਿ ਅੱਜ ਗੁਰੂ ਅਰਜੁਨ ਦੇਵ ਦਾ ਸ਼ਬਦ ਆਇਆ ਤਾਂ ਮੈਂ ਥੋੜਾ ਜਿਹਾ ਆਪ ਜੀ ਦਾ ਧਿਆਨ ਉਧਰ ਜਾਣ ਲੱਗਾ। ਉਨ੍ਹਾਂ ਨੇ ਹਰਿਮੰਦਰ ਸਾਹਿਬ ਪ੍ਰਕਾਸ਼ ਕਰਕੇ, ਉਸ ਤੋਂ ਪਹਿਲਾਂ ਰਾਮਸਰ ਦੀ ਜਿੱਥੇ ਰਾਤ ਦੀਵਾਨ ਲੱਗਾ, ਪ੍ਰਕਾਸ਼ ਤੋਂ ਪਹਿਲਾਂ ਇਹ ਸ਼ਬਦ ਕਹੇ ਸਨ ਕਿ ਅੱਜ ਅਸੀਂ ਇਸ ਸਰੀਰ ਵਿਚ ਹਾਂ, ਜੋਤ ਵਿਦਵਾਨ ਹੈ, ਪਰ ਸਿੱਖਾਂ ਦੀ ਇੱਛਾ ਹੈ, ਜਗਿਆਸੂ ਚਾਹੁੰਦਾ ਮੈਂ ਹਰ ਵੇਲੇ ਗੁਰੂ ਮੇਰੇ ਕੋਲ ਹੋਵੇ ਤੇ ਗੁਰੂ ਮੈਦੇ ਮੈਂ ਬਚਨ ਸੁਣਾ। ਕਹਿਣ ਲੱਗੇ ਸਰੀਰ ਇੱਕੋ ਥਾਂ ਤੇ ਰਹੇਗਾ, ਦੋ ਥਾਵਾਂ ਤੇ ਨਹੀਂ। ਸਿੱਖੋ ਜਿਹਦਾ ਸਵੇਰੇ ਪ੍ਰਕਾਸ਼ ਹੋਣ ਲੱਗਾ ਹੈ ਨਾ, ਰਹਿੰਦੀ ਦੁਨੀਆਂ ਤੱਕ ਇਹ ਗੁਰੂ ਉਥੇ ਰਹੇਗਾ ਜਿੱਥੇ ਇੱਕ ਇੱਕ ਸਿੱਖ ਬੈਠਾ ਹੋਵੇਗਾ। ਯਾਦ ਰੱਖੋ ਅਸੀਂ ਇੱਥੇ ਬੈਠੇ ਹਾਂ, ਆਹ ਪ੍ਰਕਾਸ਼ ਇਹ ਫ੍ਰੀ ਮਾਊਂਟ ਨੇੜੇ ਗੁਰਦੁਆਰਾ, ਉਥੇ ਕਹਿਣਗੇ ਗੁਰੂ ਸਾਹਿਬ ਨੇ ਅਜਾ ਹੁਕਮ ਦਿੱਤਾ, ਜਾਂ ਜਿੰਨੇ ਇੱਥੇ ਨੇੜੇ ਗੁਰੂ ਘਰ ਨੇ। ਮੇਰੇ ਕਹਿਣ ਤੋਂ ਮੁਰਾਦ ਐਸਾ ਗੁਰੂ ਦਿੱਤਾ ਜੋ ਸਰਬਕਾਲੀ ਤੇ ਸਰਬਦੇਸ਼ੀ ਹੈ, ਹਰ ਸਮੇਂ ਰਹੇਗਾ ਤੇ ਹਰ ਥਾਂ ਤੇ ਰਹੇਗਾ। ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਕਹਿ ਰਹੇ ਨੇ ਗੂਜਰੀ ਮਹੱਲਾ ਪੰਜਵਾਂ, ਇਹਦਾ ਪਾਠ ਗੁਜਰੀ ਨਹੀਂ ਕਰਨਾ ਕਿਉਂਕਿ ਦੁਲੈਂਕੜ ਲੱਗਾ ਹੋਇਆ। ਗੂਜਰੀ ਗੁਜਰੀ ਗੂਜਰੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਗੁਜਰੀ ਰਾਗ ਹੈ। ਘਰ ਦੂਜਾ, ਇਸ ਨੂੰ ਦੂਜੇ ਘਰ ਦੇ ਵਿਚ ਰਬਾਬੀਓ ਕੀਰਤਨ ਕਰੇ ਹੋਏਗਾ। ਇੱਕ ਓਅੰਕਾਰ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ। ਮੈਂ ਉਸ ਦਿਨ ਅਰਥ ਕੀਤੇ ਸਨ ਇਹ ਤਿੰਨ ਕਿੱਸਿਆਂ ਚ ਜੀ, ਇੱਕ ਓਅੰਕਾਰ ਸਿੱਧਾ ਪਾਠ ਕਰਨਿਆ ਇੱਕ ਓਅੰਕਾਰ, ਪਰ ਗੁਰੂ ਗ੍ਰੰਥ ਸਾਹਿਬ ਵਿਚ ਲਿਖਤੀ ਰੂਪ ਵਿਚ ਏਕੰਕਾਰ ਜ਼ਿਆਦਾ ਆਇਆ। ਮੈਂ ਉਸ ਦਿਨ ਕਿਹਾ ਸੀ ਏਕੰਕਾਰ ਏਕੰਕਾਰਾ ਇਹ ਸ਼ਬਦ ਆਇਆ ਹੈ, ਇਹਦਾ ਉਚਾਰਨ ਜੋ ਸਾਨੂੰ ਸਿਖਾਇਆ ਗਿਆ। ਮੈਂ ਇਹ ਨਹੀਂ ਕਹਿ ਰਿਹਾ ਜੋ ਮੈਂ ਕਹਿ ਰਿਹਾ ਇਹ ਹੀ ਸੱਚ ਹੋਵੇਗਾ। ਇੱਕ ਓਅੰਕਾਰ, ਓਮ ਬ੍ਰਹਮ ਹੈ, ਜਿਹੜੀ ਉਪਰ ਲਕੀਰ ਹੈ ਇਹਨੂੰ ਅਸੀਂ ਕਾਰ ਕਹਿੰਦੇ ਹਾਂ। ਕਾਰ ਦਾ ਅਰਥ ਹੈ ਜਿਹੜਾ ਨਿਰੰਤਰ ਹੈ, ਜਿਹੜਾ ਰੁਕਿਆ ਨਹੀਂ ਅਜੇ। ਫਿਰ ਇਸ ਨੂੰ ਥੋੜਾ ਜਿਹਾ, ਇੱਕ ਜਿਹੜਾ ਹੈ ਇਹ ਸੰਖਿਆ ਵਾਚਕ ਨਹੀਂ, ਉਸ ਦਿਨ ਕਿਹਾ ਸੀ ਇਹ ਸੰਗਿਆ ਵਾਚਕ ਹੈ। ਸੰਗਿਆ ਕਹਿੰਦੇ ਜਿਹਦਾ ਕੋਈ ਚੀਜ਼ ਦਾ ਨਾਂ ਹੋਵੇ। ਜੇ ਸੰਖਿਆ ਵਾਚਕ ਗਿਣਤੀ ਵਾਚਕ ਕਹਾਂਗੇ ਤੇ ਇੱਕ ਤੋਂ ਦੋ, ਦੋ ਤੋਂ ਤਿੰਨ ਬਣੇਗਾ। ਇਹ ਉਹ ਇੱਕ ਹੈ ਜਿਸ ਇੱਕ ਵਰਗਾ ਹੋਰ ਦੂਜਾ ਇੱਕ ਕੋਈ ਨਹੀਂ, ਤੇ ਇਹਨੂੰ ਕਿਉਂ ਅੰਕਾਂ ਵਿਚ ਲਿਖ ਦਿੱਤਾ? ਕਿਉਂਕਿ ਮੇਰਾ ਖਿਆਲ, ਮੈਂ ਭੁੱਲਾਂ ਨਾ, ਗੁਰੂ ਦੁਨੀਆਂ ਵਿਚ ਸਿਰਫ ਇੱਕੋ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਅੱਖਰ ਤੋਂ ਸ਼ੁਰੂ ਨਹੀਂ ਹੁੰਦਾ, ਜਿਹੜਾ ਅੰਕ ਤੋਂ ਸ਼ੁਰੂ ਹੁੰਦਾ ਹੈ। ਅੰਕ ਇੱਕ ਹੈ ਨਾ ਜੀ, ਅੰਕ ਤੋਂ ਸ਼ੁਰੂ ਹੁੰਦਾ। ਉਂਝ ਈੜੀ ਨੂੰ ਸਿਹਾਰਾ ਸਿਹਾਰੀ ਕੱਕੇ ਔਂਕੜ ਇੱਕ ਵਚਨ, ਈੜੀ ਨੂੰ ਸਿਹਾਰੀ ਕੱਕਾ ਮੁਕਤਾ ਬਹੁ ਵਚਨ ਵੀ ਹੋ ਸਕਦਾ। ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇਹ ਵੀ ਬਹੁ ਵਚਨ ਹੈ ਕਈ, ਪਰ ਇੱਥੇ ਸਤਿਗੁਰਾਂ ਨੇ ਇੱਕ ਇਸ ਤਰ੍ਹਾਂ ਨਹੀਂ ਲਿਖਿਆ। ਉਂਝ ਅੱਗੇ ਬਾਣੀ ਚ ਮਿਲੇਗਾ ਇੱਕ ਓਂਕਾਰ, ਇੱਥੇ ਇੱਕ ਕਿਉਂ ਪਾਇਆ? ਇਸ ਸਬੰਧੀ ਵਿਦਵਾਨ ਇਹ ਕਹਿੰਦੇ ਨੇ ਵੀ ਜਿਹੜਾ ਓਮ ਸ਼ਬਦ ਹੈ, ਓਂਕਾਰ ਸ਼ਬਦ ਹੈ, ਇਹ ਬਹੁਤ ਪੁਰਾਤਨ ਹੈ। ਇਹ ਬ੍ਰਹਮਵਾਚਕ, ਬ੍ਰਹਮਵਾਚਕ ਦਾ ਅਰਥ ਇਹ ਰੱਬ ਦਾ ਲਖਾਇਕ ਹੈ। ਉਂਝ ਵੈਸੇ ਨਾਦ ਹੈ, ਇਹ ਧੁਨੀ ਹੈ ਓਮ ਦੀ। ਹੁਣ ਜਦੋਂ ਓਮ ਸ਼ਬਦ ਆਇਆ, ਇਹ ਜਦ ਧੁਨੀ ਆਈ, ਸਾਊਂਡ ਆਈ, ਤੇ ਬਹੁਤ ਜ਼ਿਆਦਾ ਇਹਦੇ ਅਰਥ ਕੀ ਕੀਤੇ ਵੀ, ਖਾਸ ਕਰਕੇ ਹਿੰਦੂ ਵਿਦਵਾਨਾਂ ਨੇ ਇਹਦੇ ਅਰਥ, ਓਮ ਜਿਹੜਾ ਊੜਾ ਐੜਾ ਤੇ ਮੰਮਾ ਜੇ ਪੰਜਾਬੀ ਚ ਕਹਾਂਗੇ ਤਾਂ ਇਹ ਤਿੰਨ ਅੱਖਰ ਬਣਾ ਦਿੱਤੇ ਸਨਾਦ ਦੇ। ਇਹਦੇ ਫਿਰ ਤਿੰਨ ਲੋਕ ਵੀ ਬਣਾ ਦਿੱਤੇ, ਤਿੰਨ ਦੇਵਤੇ ਵੀ ਬਣਾ ਦਿੱਤੇ, ਬਹੁਤ ਕੁਝ ਇਹਦੇ ਅਰਥ ਕੀਤੇ। ਗੁਰੂ ਸਾਹਿਬ ਨੇ ਕਿਹਾ ਦੇਖੋ ਇਹ ਭਾਈ, ਜਿਹੜੀ ਬ੍ਰਹਮ ਦੀ ਧੁਨੀ ਹੈ, ਪ੍ਰਭੂ ਦੀ ਆਵਾਜ਼ ਹੈ, ਜਿਹਨੂੰ ਵਾਹਿਗੁਰੂ ਜੀ ਦੀ ਅਸੀਂ ਸ਼ਬਦ ਕਹਿੰਦੇ ਹਾਂ, ਉਹਦੇ ਤੁਸੀਂ ਕਿਉਂ ਦੇਵਤੇ ਬਣਾ ਬਣਾ ਕੇ ਉਹਦੇ ਟੁਕੜੇ ਕਰ ਰਹੇ ਹੋ? ਹਜ਼ੂਰ ਨੇ ਇੱਕ ਤਾਂ ਪਾਇਆ, ਈੜੀ ਨੂੰ ਸਿਹਾਰੀ ਕੱਕਾ ਨਹੀਂ ਪਾਇਆ, ਕਿਉਂਕਿ ਉਥੇ ਅੱਖਰਾਂ ਦਾ ਬਣਿਆ ਸ਼ਬਦ ਉਹ ਆਪਣੇ ਅਰਥ ਬਦਲ ਜਾਂਦਾ ਹੈ। ਇਸ ਨੂੰ ਫਿਰ ਸੁਣਿਓ, ਸ਼ਬਦ ਇੱਕੋ ਹੀ ਰਹਿੰਦਾ, ਅਰਥ ਬਦਲ ਜਾਂਦਾ। ਤੇ ਜਦੋਂ ਆ ਜਾਏ ਆਪਣਾ ਜੀ ਮੈਥ, ਹਿਸਾਬ ਆ ਜਾਏ, ਮੈਥ ਕਦੀ ਆਪਣੇ ਅਰਥ ਨਹੀਂ ਬਦਲਦਾ ਹੁੰਦਾ, ਇੱਕ ਹੈ ਤੇ ਇੱਕ ਹੀ ਹੈ। ਇੱਥੇ ਸਤਿਗੁਰੂ ਨੇ ਇੱਕ ਓਮ, ਇੱਕ ਹੈ ਪਰਮਾਤਮਾ, ਕੌਣ? ਓਮ ਜਿਹੜਾ ਪ੍ਰਭੂ ਹੈ, ਤੇ ਅੱਗੇ ਕਾਰ, ਉਹ ਯਾਦ ਰੱਖੋ ਨਿਰੰਤਰ ਹੈ, ਉਹ ਲਗਾਤਾਰ ਇੱਕ ਰਸ ਹੈ, ਨਾ ਉਹ ਘਟਦਾ ਨਾ ਵੱਧਦਾ। ਜਿਹਨੂੰ ਕਹਿੰਦੇ ਨੇ ਜ਼ਮੀਨ ਜ਼ਮਾਨ ਕੇ ਵਿਕੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ना बांड है ना काट बाट होत है, एक रस है निरंतर। ये नहीं कि हुण कई बार असि कह दें गुरु साहब दे वेले रब इस तरह, मैं कहना नहीं प्यारे हो, जो एक ओंकार कहते हो एक रस ही है, वो जिस तरह उदो से उस तरह हुण है। कार दर्थ जिहड़ा निरंतर है, आप ना सृष्टि की रचना रुकी है ते ना रब की निरंतरता रुकी है। हजूर कहने एक ओंकार सतगुरु प्रसाद उस नूं पाउण दा जरिया जिहड़ा वह सतगुरु की कृपा है। हजूर ने फिर अगे कृपा की जी, क्योंकि साडे दुनियावी तौर ते ना जी अंदर जिहड़ा हमेशा वड्डे वाले पासे झुक जांदा है, जिहड़ा पैसे करके अमीर होवे, राजपा करके होवे, जमीन करके होवे, विद्वान होवे, चंगा बंदा हुनरमंद होवे, असी उहदे नाल संबंध बनाना चाहने। अज मेरे सतगुरु ने सारे भुलेखे कर दिते, कहन लगे एवें अपनी सुरत नूं पटकाया ना कर, असी रहाओ दी तुक तो शुरू करांगे, अर्थ पिता मेरो बड़ो धनी अगम्मा। चलो कई पाठ अगमा भी करदे आ, अगम दा अर्थ हुंदा है अपहुंच, पिता मेरे फादर मेरे बापू जी मेरे पिता जी बड़े वड्डे ने, धनी ने, सब दे मालक ने, धनी दा अर्थ तनाड भी करने आ। अगम्मा दा अर्थ ओ अपहुंच ने। देखो गुरु ग्रंथ साहिब दी बाणी ने जी, रब नाल रिश्ते बनाया दुनिया भी, जिहड़े रिश्ते असीं परिवारां च नहीं बनांदे, हुण पिता ते पुत्तर दा रिश्ता है। इस करके दास बेनती करदा हुंदा कि सिख जिहड़ा भी रिश्ता गुरु नाल बनाना चाहे ओही बना लै। पिता ली थां होर हुंदी है, मां ली ममता होर हुंदी है, पत्नी ली होर हुंदी है, ते गुरु ग्रंथ साहिब ते सारे रिश्ते बने। तू मेरा माता ए शब्द असीं पढ़ने, जा खरजी माता खरजी पिता खरजियो प्रतपालक, तू मेरी मां ते प्यों है। कला मां बाप क्या उन्हों ए भी क्या, तू मेरा खसम ही है, मैं कामण मेरा कंत करतार, तू मेरा खसम ही है। नाल क्या कला खसम नहीं, तू मेरा यार भी है, तू मेरा सज्जन भी है, तू मेरा मित्र भी है, तू मेरा भरा भी है, तू मेरा रिश्तेदार भी है। गुरमुखो हर रिश्ता मेरे गुरु ने रब न जोड़िया, ए है भाव पैदा करना, जिथे ए भाव पैदा हो जान सच भी उथे भगती जन्म लेंदी है। क्योंकि रिश्ते बड़े नाजुक ने, भावना नाल जुड़े हुए रिश्ते। मैनू याद है एक बारी कोई सज्जन दरबार साहब अरदास करन गया, मैनू गल बड़ी सोहनी कही, मैनू चंगी लगी। कहिंदे भाई साहब असी तां सिर्फ बीबी सी, कहिंदी मैं तां खलो जांदी आं गुरु रामदास दे बूहे अगे, कहिंदे होर मैनू कोई अरदास नहीं आउंदी, मैं इक्को कहिंदी आं मैं तेरी धी हां, ते धी मापिआं दे सिर उत्ते वसदी हुंदी है, तू मेरा बाप है। देखो किड्डा पवित्र रिश्ता है। इत्थे सतगुरु ने अपना शब्द वरत्या पिता, पर संसारी पिता तो भी वड्डा उस नूं पिता मन्निया। गुसाई महन दा इठड़ा अम अबे, ए अम्मा ते अबा वरदे ने मुसलमान वीर, अम दर्थ ते अम ने अम अम्मा ते अबा दर्थ बापू। कहिंदे मेरा बापू जिहड़ा वाहगुरु है ना, वह मेरी मां ते मेरे प्यो तो भी बिठा है। ਇਹ ਤਾਂ ਕਦੀ ਝਿੜਕ ਦਿੰਦੇ ਨੂੰ ਤਾਂ ਝਿੜਕਦਾ ਵੀ ਨਹੀਂ ਮੈਨੂੰ। ਗੁਸਾਈ ਮੈਂ ਕਹਿੰਦਾ ਇੱਠੜਾ ਅਮ ਅੱਬੇ ਥਾਵੋਂ ਮਿੱਠੜਾ, ਅੰਮਾ ਅਤੇ ਅੱਬਾ ਥਾਵੋਂ ਦਰਥੇ ਨਾਲੋਂ, ਇਹਨਾਂ ਨਾਲੋਂ ਵੀ ਮਿੱਠਾ ਹੈ। ਇੱਥੇ ਸਤਿਗੁਰੂ ਕਹਿੰਦੇ ਪਿਤਾ ਮੇਰੋ ਵੱਡੋ, ਮੇਰਾ ਬਾਪੂ ਬੜਾ ਵੱਡਾ ਜੇ ਧਨੀ, ਉਹਦੇ ਕੋਲ ਕਮੀ ਨਹੀਂ ਕਿਸੇ ਚੀਜ਼ ਦੀ, ਉਹ ਸਭ ਦਾ ਮਾਲਕ ਏ। ਅਗੰਮਾ ਉਹ ਅਪਹੁੰਚ ਹੈ, ਉਹਦੇ ਤੱਕ ਸਾਡੀ ਪਹੁੰਚ ਨਹੀਂ। ਉਸਤਤ ਕਵਨ ਕਰੀਜੈ ਕਰਤੇ, हे करते वाहगुरु तेरी किन्नी कु उस्तत करा, की कवां तेनू, हजे उस्तत सतगुरु शुरू करनगे। रहाओ दी तुक मैं तां लै ली क्योंकि सारा शब्द इन्हां तुकां दे दुआले व्याख्या करेगा। हजूर कहिंदे उस्तत कवन करीजै करते, कौन कह मेरे करते पुरख जिहड़ा तेरी उस्तत करे, पेख रहे बिस्मा। असी जदों वेखने आ ना पेख दर ते देखना, ਬਿਸਮਾ ਦਰ ਤੇ ਬਿਸਮਾਦ ਹੋ ਜਾਂਦੇ ਆ। ਕਿਸ ਤਰ੍ਹਾਂ ਬਿਸਮਾਦ ਹੁੰਦੇ ਹੋ? ਹੁਣ ਫਿਰ ਗੁਰੂ ਸਾਹਿਬ ਕਹਿੰਦੇ ਰਾਜਨ ਮੈਂ ਤੂੰ ਰਾਜਾ ਕਹੀਏ, ਕੋਈ ਬੰਦਾ ਰਾਜਾ ਬਣ ਜਾਏ ਤੇ ਲੋਕ ਕਹਿੰਦੇ ਨੇ ਮੇਰਾ ਸਬੰਧ ਰਾਜੇ ਨਾਲ ਬਣ ਜਾਏ, ਕਿਉਂਕਿ ਲੋਕ ਜਿਹੜੇ ਨੇ ਸੁੱਖ ਨਾਲ ਜੁੜੇ ਹੋਏ ਆ ਕਿ ਰਾਜੇ ਨਾਲ ਮੇਰਾ ਰਿਸ਼ਤਾ ਬਣਦਾ, ਰਾਜੇ ਨਾਲ ਸੰਬੰਧ ਬਣ ਜਾਏ। ਗੁਰੂ ਸਾਹਿਬ ਕਹਿੰਦੇ ਨੇ ਲੋਕੋ ਇਸ ਬਾਪੂ ਨੂੰ ਰਾਜਾ ਕਿਉਂ ਨਹੀਂ ਕਹਿੰਦੇ, ਕਹਿੰਦੇ ਮੇਰੇ ਪਿਤਾ ਜੀ, ਸ਼ਬਦ ਪਿਤਾ ਹੀ ਕਰਾਂਗੇ, ਰਾਜਨ ਮੈਂ ਤੂੰ ਰਾਜਾ ਕਹੀਏ, ਤੂੰ ਰਾਜਿਆਂ ਵਿੱਚੋਂ ਸ਼੍ਰੋਮਣੀ ਰਾਜਾ ਕਿਹਾ ਜਾਂਦਾ ਹੈ, ਜਿਹਨੂੰ ਆਪ ਰੋਜ਼ ਪੜ੍ਹਦੇ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ। ਉਹ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਜਾਰ ਕੇ ਝੂਠੇ ਕਰਤ ਦਿਵਾਜਾ। ਰਾਜਿਆਂ ਵਿੱਚ ਰਾਜਨ ਬਹੁ ਵਚਨ ਹੈ ਜੀ, ਰਾਜਨ ਮੈਂ ਤੂੰ ਰਾਜਾ ਕਹੀਏ, ਰਾਜਿਆਂ ਵਿੱਚ ਤੂੰ ਸ਼੍ਰੋਮਣੀ ਰਾਜਾ ਕਹਿ। ਭੂਮਨ ਮਹਿ ਭੂਮਾ, ਭੂਮਨ ਭੂਮੀ ਦਾ ਬਹੁ ਵਚਨ ਕਹਿ, ਜਿਮੀਦਾਰਾਂ ਵਿੱਚੋਂ ਭੂਮੀ ਵਾਲਿਆਂ ਵਿੱਚੋਂ ਕਿਰਸਾਨਾਂ ਵਿੱਚੋਂ ਤੂੰ ਵੱਡਾ ਕਿਰਸਾਨ ਹੈ, ਤੇਰੇ ਤੋਂ ਵੱਡਾ ਤਾਂ ਜ਼ਿਮੀਦਾਰ ਕੋਈ ਨਹੀਂ। ਮੈਂ ਇੱਥੇ ਜ਼ਿਮੀਦਾਰ ਇੱਕ ਕਮਿਊਨਿਟੀ ਨਾਲ ਨਹੀਂ ਸ਼ਬਦ ਜੋੜਿਆ, ਜਿਸ ਬੰਦੇ ਕੋਲ ਵੀ ਜ਼ਮੀਨ ਦਾ ਜਿਹੜਾ ਕਿੱਤਾ ਕਰਦਾ ਉਹਨੂੰ ਅਸੀਂ ਜ਼ਿਮੀਦਾਰ ਕਹਿੰਦੇ ਹਾਂ ਜਾਂ ਜ਼ਮੀਨ ਦਾ ਮਾਲਕ ਵੀ ਕਹਿੰਦੇ। ਰਾਜਿਆਂ ਵਿੱਚ ਤੂੰ ਵੱਡਾ ਰਾਜਾ ਹੈ ਤੇ ਭੂਮਨ ਮੈਂ ਭੂਮਾ, ਪੈਲੀ ਵਾਲਿਆਂ ਵਿੱਚੋਂ ਪੈਲੀ ਸ਼ਬਦ ਵਰਤਦੇ ਸਨ ਆਪਣੇ, ਹੁਣ ਨਹੀਂ ਨਿਆਣੇ ਪਤਾ ਪੈਲੀ ਕੀ ਹੁੰਦੀ ਹੈ। ਜਿੰਨੀਆਂ ਪੈਲੀਆਂ ਨੇ ਜਿੰਨੇ ਖੇਤ ਨੇ, ਖੇਤਾਂ ਵਾਲਿਆਂ ਵਿੱਚੋਂ ਤੇਰੇ ਤੋਂ ਵੱਡੇ ਖੇਤ ਹੀ ਨੀ ਕਿਸੇ ਦੇ। ਭੂਮਨ ਮੈਂ ਭੂਮਾ ਠਾਕੁਰ, ਇੱਥੇ ਕੱਕੇ ਨੂੰ ਔਂਕੜ ਜ਼ਰੂਰ ਬੋਲਣੀ ਹੈ ਠਾਕੁਰ, ਜੇ ਠਾਕਰ ਬੋਲਾਂਗੇ ਠਾਕਰ ਦਾ ਅਰਥ ਪੱਥਰ ਹੁੰਦਾ ਤੇ ਠਾਕੁਰ ਦਾ ਅਰਥ ਮਾਲਕ ਹੈ। ਠਾਕੁਰ ਮੈਂ ਠਕੁਰਾਈ ਤੇਰੀ, ਜਿੰਨੇ ਆਪਣੇ ਆਪ ਨੂੰ ਠਾਕੁਰ ਕਹਾਉਂਦੇ ਨੇ ਸਰਦਾਰ ਕਹਾਉਂਦੇ ਆ, ਸਰਦਾਰਾਂ ਵਿੱਚੋਂ ਤੇਰੀ ਸਰਦਾਰੀ ਦਾ ਕੋਈ ਮੁਕਾਬਲਾ ਕਰ ਲਏਗਾ? ਦੇਖੋ ਸਾਡੀ ਸੁਰਤ ਨੂੰ ਕਹਿ ਰਿਹਾ, ਰਾਜਿਆਂ ਪਿੱਛੇ ਜ਼ਿਮੀਦਾਰਾਂ ਪਿੱਛੇ ਆ ਜਿੰਨੇ ਵੱਡੇ ਸਰਦਾਰ ਸਦੂਰ ਤੁਰੇ ਫਿਰਦੇ ਨੇ ਉਹਨਾਂ ਪਿੱਛੇ ਮਤ ਤੁਰੋ, ਤੁਸੀਂ ਉਸ ਬਾਪੂ ਦੇ ਲੜ ਲੱਗੋ ਜਿੱਦੂ ਸਰਦਾਰ ਵਰਗਾ ਕੋਈ ਸਰਦਾਰ ਕੋਈ ਨਹੀਂ। ਠਾਕੁਰ ਮੈਂ ਠਕੁਰਾਈ ਤੇਰੀ, ਠਕੁਰਾਈ ਦਾ ਅਰਥ ਮੈਂ ਕੀਤਾ ਸਰਦਾਰੀ, ਸਰਦਾਰਾਂ ਵਿੱਚੋਂ ਤੂੰ ਵੱਡਾ ਸਰਦਾਰ। ਮਹਾਰਾਜ ਕਹਿੰਦੇ ਕੋਮਨ, ਉਂਝ ਜੇ ਤੁਸੀਂ ਆਪਾਂ ਲਿਖਾਂਗੇ ਤੇ ਆਪਾਂ ਕੌਮ ਲਿਖਾਂਗੇ, ਪਰ ਇੱਥੇ ਕਨੌੜਾ ਨਹੀਂ ਪਾਇਆ, ਹੋੜਾ ਹੀ ਪਾਇਆ ਨਾ, ਤੇ ਇਹਨੂੰ ਹੋੜਾ ਹੀ ਬੋਲਣਾ, ਆਪਣੀ ਮਰਜ਼ੀ ਨਾਲ ਇਹਨੂੰ ਕਨੌੜਾ ਨਹੀਂ ਬੋਲਣਾ। ਕੋਮਨ ਸਿਰ ਕੋਮਾ, ਉਂਝ ਕਰਾਂਗੇ ਕੌਮ, ਕੌਮ ਹੁੰਦਾ ਨਾ ਸ਼ਬਦ। ਇੱਥੇ ਸਤਿਗੁਰੂ ਕਹਿੰਦੇ ਨੇ ਕੌਮਨ ਸਿਰ ਕੌਮਾ, ਅਸੀਂ ਕਹਿੰਦੇ ਮੇਰੀ ਕੌਮ ਦਾ ਵੈਸੇ ਲਫ਼ਜ਼ੀ ਅਰਥ ਹੁੰਦਾ ਸੰਗਠਨ, ਕੌਮ ਲਫ਼ਜ਼ ਅਸਲ ਚ ਇਸਲਾਮ ਚ ਬੜਾ ਵਰਤਿਆ ਜਾਂਦਾ ਤੇ ਅਸੀਂ ਸਿੱਖ ਵੀ ਬੜਾ ਵਰਤਨੇ, ਸੰਗਠਨ ਕਹਿ ਲੋ, ਜਥੇਬੰਦੀ ਕਹਿ ਲੋ, ਕਿ ਲੋਕ ਕਹਿੰਦੇ ਸਾਡੀ ਕੌਮ ਬੜੀ ਵੱਡੀ। ਗੁਰੂ ਅਰਜਨ ਦੇਵ ਕਹਿੰਦਾ ਉਹ ਲੋਕੋ ਕੌਮ ਦਾ ਹੰਕਾਰ ਵੀ ਨਾ ਕਰੋ, ਰੱਬ ਦੀ ਕੌਮ ਸਭ ਤੋਂ ਉੱਚੀ ਕੌਮ ਹੈ। ਕੌਮਨ ਸਿਰ ਕੌਮਾ, ਅੱਗੇ ਫਿਰ ਸਤਿਗੁਰੂ ਕਹਿੰਦੇ ਆ ਸੁਖੀਅਨ ਮੈਂ ਸੁਖੀਆ ਤੂੰ ਕਹੀਏ, ਕਹਿੰਦੇ ਫਲਾਣਾ ਬੰਦਾ ਬੜਾ ਸੁਖੀ ਹੈ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਸੁਖੀਅਨ ਬਹੁ ਵਚਨ ਹੋ ਜਾਏਗਾ, ਜਿੰਨੇ ਲੋਕ ਸੁਖੀ ਨੇ ਤੇ ਸੁਖੀਆ ਇੱਕ ਵਚਨ ਹੋ ਗਿਆ ਜੀ, ਸੁਖੀਆਂ ਇਹਨੂੰ ਬਿੰਦੀ ਨਾਲ ਨਹੀਂ ਪੜ੍ਹਨਾ। ਸੁਖੀਅਨ ਮੈਂ ਸੁਖੀਆ ਤੂੰ ਕਹੀਏ, ਜਿੰਨੇ ਲੋਕ ਸੁਖੀ ਨੇ। ਹੇ ਵਾਹਿਗੁਰੂ, ਫਿਰ ਵੀ ਕਿਤੇ ਨਾ ਕਿਤੇ ਦੁੱਖ ਦੀ ਚੀਜ਼ ਨਿਕਲਦੀ ਏ, ਤੂੰ ਤਾਂ ਸੁਖੀਆਂ ਵਿੱਚੋਂ ਇੰਨਾ ਸੁਖੀ ਏ, ਤੇਰੇ ਘਰ ਤਾਂ ਕਦੀ ਸੋਗ ਹੁੰਦਾ ਹੀ ਨਹੀਂ, ਤੇਰਾ ਘਰ ਆਨੰਦ ਵਧਾਈ ਤੁਧ ਘਰ। ਭਾਵੇਂ ਕਿੰਨੇ ਸੁਖੀ ਨੇ, ਵਧਾਈ ਮਿਲਦੀ ਏ, ਪਰ ਕਿਸੇ ਨਾ ਕਿਸੇ ਦਿਨ ਮੌਤ ਦਾ ਸੰਦੇਸ਼ ਵੀ ਤੇ ਹੁੰਦਾ ਹੈ ਨਾ ਸੁਖੀਆਂ ਦੇ ਘਰ, ਤੇਰੇ ਘਰ ਵਿੱਚ ਇਹ ਕੁਝ ਨਹੀਂ। ਸੁਖੀਆਂ ਵਿੱਚੋਂ ਤੂੰ ਮਹਾਨ ਸੁਖੀ ਹੈ, ਦਾਤਨ ਸਿਰ ਦਾਤਾ, ਦਾਤਨ ਬਹੁ ਵਚਨ ਦੇਣ ਵਾਲੇ। ਜਿੰਨੇ ਲੋਕ ਕਹਿੰਦੇ ਅਸੀਂ ਦਾਨ ਕਰ ਰਹੇ ਹਾਂ, ਅਸੀਂ ਦਾਤਾਂ ਦਿੰਦੇ ਹਾਂ, ਵਾਹਿਗੁਰੂ ਜੀ ਤੇਰੇ ਤੋਂ ਵੱਡਾ ਦਾਤਾ ਕੋਈ ਨਹੀਂ, ਦੇਣ ਵਾਲਿਆਂ ਵਿੱਚੋਂ ਤੇਰਾ ਕੋਈ ਸਾਨੀ ਨਹੀਂ, ਤੂੰ ਸਭ ਤੋਂ ਵੱਡਾ ਦਾਤਾ ਹੈ। ਤੇ ਏਡਾ ਵੱਡਾ ਦਾਤਾ ਹੈ, ਥੋੜੇ ਜਿਹੇ ਦੇ ਅਰਥ ਕਰਦੀ, ਉਦੋਂ ਵੱਡਾ ਕੋਈ ਦਾਤਾ ਨਹੀਂ। ਜਿਹਨੂੰ ਸਤਿਗੁਰੂ ਕਹਿੰਦੇ ਦਾਦਾ ਦਾਤਾ ਏਕ ਹੈ, ਸਿਰਫ ਇੱਕੋ ਹੈ ਜਿਹੜਾ ਸਭ ਨੂੰ ਦਾਤਾਂ ਦਿੰਦਾ ਪਿਆ ਹੈ। ਹਜ਼ੂਰ ਨੇ ਤੇ ਸ਼ਬਦ ਵਰਤੇ ਦਾਤਿਆਂ ਵਿੱਚੋਂ ਵੱਡਾ ਦਾਤਾ, ਤੇ ਫਿਰ ਏਡਾ ਵੱਡਾ ਦਾਤਾ ਹੈ। ਇੱਕ ਪਾਠ ਤੁਸੀਂ ਰੋਜ਼ ਕਰਦੇ ਹੋ, ਭਾਵੇਂ ਅਸੀਂ ਦੋ ਜੀਰ ਘਰ ਚ ਰਹੀਏ, ਇੱਕ ਰਹੀਏ, ਦਸ ਰਹੀਏ, ਇੱਕ ਵਾਰੀ ਕਿਚਨ ਚ ਜਾਂ ਗਰੋਸਰੀ ਅਸੀਂ ਸਿੱਧਾ ਸ਼ਬਦ ਵਰਤੀਏ, ਆਪਣਾ ਰਾਸ਼ਨ ਪਾਣੀ ਲੈ ਕੇ ਆਈਏ, ਕਹਿੰਦੀ ਹੁਣ ਮਰਦੇ ਦਮ ਤੱਕ ਜਿੰਨੇ ਮਰਜ਼ੀ ਖਾਈ ਜਾਏ ਉਹ ਮੁੱਕਣਾ ਕੋਈ ਨਹੀਂ। ਇਹ ਕਦੀ ਹੁੰਦਾ? ਕੱਲਾ ਜੀ ਵੀ ਰਹੋ, ਦੋ ਵੀ ਰਹੋ, ਤੁਹਾਨੂੰ ਗਰੋਸਰੀ ਕਰਨੀ ਪੈਂਦੀ ਹੈ। ਤੇ ਮਹਾਰਾਜ ਕਹਿੰਦੇ ਨੇ ਤੂੰ ਤੇਰਾ ਸਟੋਰ ਕਿੱਡਾ ਵੱਡਾ, ਇੱਕੋ ਵਾਰੀ ਸਭ ਕੁਝ ਪਾ ਦਿੱਤਾ, ਮੁੱਕਦਾ ਹੀ ਕੋਈ ਨਹੀਂ। ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰੀ ਭਰ ਦਿੱਤਾ, ਗਰੋਸਰੀ ਦਾ ਮੁੱਕਦਾ ਹੀ ਕੋਈ ਨਹੀਂ ਪਿਆ। ਜੁਗਾ ਜੁਗੰਤਰ ਖਾਈ ਖਾਈ, ਗੁਰੂ ਸਾਹਿਬ ਕਹਿ ਰਹੇ। ਹਜ਼ੂਰ ਨੇ ਕਿਹਾ ਇਹ ਦਾਤਿਆਂ ਵਿੱਚੋਂ ਵੱਡਾ ਦਾਤਾ ਹੈ, ਤੇਜਨ ਮੈਂ ਤੇਜ ਵੰਸੀ ਕਹੀ ਹੈ। ਜਿਨ੍ਹੇ ਆਪਣੇ ਆਪ ਨੂੰ ਤੇਜ ਪ੍ਰਤਾਪ ਵਾਲੇ ਕਹਿੰਦੇ ਆ ਨਾ, ਕਿ ਸਾਡੇ ਕੋਲ ਬੜਾ ਤੇਜ ਪ੍ਰਤਾਪ ਤਾਕਤ, ਕਹਿੰਦਾ ਤੇਰੇ ਤੇਜ ਪ੍ਰਤਾਪ ਦੇ ਸਾਹਮਣੇ ਕਿੰਨੇ ਆ ਜਾਣਾ। ਸੱਚ ਜੇ ਬੜੇ ਹੋਏ ਨੇ, ਅੱਜ ਵੀ ਇਸ ਧਰਤੀ ਤੇ ਬੜੇ ਲੋਕ ਭੁਲੇਖੇ ਜੀਂਦੇ ਪਏ ਵੀ ਸਾਡੇ ਵਰਗਾ ਕੋਈ ਨੀ, ਸਾਡੇ ਤੋਂ ਬਿਨਾਂ ਮੁਲਕ ਨੀ ਚੱਲਦੇ, ਸਾਡੇ ਤੋਂ ਬਿਨਾਂ ਆ ਨੀ ਹੋਊਗਾ। ਤੇ ਹਿੰਦੁਸਤਾਨ ਦੀ ਤ੍ਰਾਸਦੀ ਵੀ ਅੱਜ ਕੱਲ ਇਹ ਚੱਲਦੀ ਪਈ। ਗੁਰੂ ਸਾਹਿਬ ਕਹਿੰਦੇ ਆ ਐਵੇਂ ਤੁਰੇ ਫਿਰਦੇ ਅਸੀਂ ਬੜੇ ਤੇਜ ਵਾਲੇ ਆ, ਪ੍ਰਤਾਪ ਵਾਲੇ ਆ, ਤੇਰੇ ਤੋਂ ਵੱਡਾ ਤੇਜ ਪ੍ਰਤਾਪ ਕਿਸੇ ਦਾ ਨਹੀਂ। ਹਰਨਾਕਸ਼ ਕਹਿੰਦਾ ਸੀ ਮੇਰਾ ਤੇਜ ਪ੍ਰਤਾਪ ਤਪੱਸਿਆ ਕਰਕੇ। ਰੱਬ ਨੇ ਕਿਹਾ ਚੇਤੇ ਰੱਖੀ ਤੂੰ ਕੁਛ ਨੀ, ਉਹਦਾ ਤੇਜ ਪ੍ਰਤਾਪ ਤੇਰੇ ਤੋਂ ਵੀ ਅੱਗੇ, ਉਹ ਨਰਸਿੰਘ ਬਣ ਕੇ ਉਹਨੂੰ ਚੀਰ ਕੇ ਰੱਖ ਗਿਆ। ਕਿ ਉਦੋਂ ਵੱਡੀ ਤਾਕਤ ਕਿਸੇ ਕੋਲ ਹੈ? ਤੇਜ ਪ੍ਰਤਾਪ ਵਿੱਚੋਂ ਤੇਰਾ ਤੇਜਵੰਤ ਹੈ ਤੂੰ। ਰਸੀਅਨ ਮੈਂ ਰਾਤਾ, ਆ ਜਿਹੜੇ ਰਸ ਲੈਣ ਵਾਲੇ ਨੇ ਉਹਨਾਂ ਵਿੱਚ ਵੀ ਤੂੰ ਹੈ, ਤੇਰੇ ਵਰਗਾ ਰਸ ਲੈਣ ਵਾਲਾ ਕੌਣ ਹੈ? ਚਲੋ ਮੈਂ ਫਿਰ ਬੇਨਤੀ ਕਰਾਂ, ਇਹ ਉਹ ਰਸ ਸਾਰੀਆਂ ਥਾਵਾਂ ਤੇ ਭੋਗਦਾ। ਆਪੇ ਰਸੀਆਂ ਆਪ ਰਸ, ਆਪੇ ਰਾਵਣ ਖਾਰ, ਤਿੰਨ ਗੱਲਾਂ ਹੋ ਗਈਆਂ ਨਾ ਜੀ, ਆਪੇ ਰਸੀਆ, ਆਪ ਰਸ, ਆਪੇ ਰਾਵਣ ਖਾਰ। ਰਸ ਵੀ ਤੂੰ ਹੈ, ਭੋਗਣ ਵਾਲਾ ਵੀ ਤੂੰ ਹੈ, ਰਸ ਜਾਣਨ ਵਾਲਾ ਵੀ ਤੂੰ ਹੈ। ਰਸੀਆਂ ਦੇ ਵਿੱਚੋਂ ਰਸ ਲੈਣ ਵਾਲਿਆਂ ਵਿੱਚੋਂ ਤੂੰ ਰਸ ਵਿੱਚ ਰਹਿਤਾ ਹੈ। ਸੂਰਨ ਮੈਂ ਸੂਰਾ ਤੂੰ ਕਹੀ ਹੈ, ਸੂਰਨ ਸੂਰ ਸ਼ਬਦ ਤੋਂ ਸੂਰਮਾ। ਉਂਜ ਬਾਣੀ ਵਿੱਚ ਸੂਰ ਦਾ ਅਰਥ ਜਾਨਵਰ ਵੀ ਆਇਆ, ਸੂਰ ਦਾ ਅਰਥ ਸੂਰਜ ਵੀ ਆਇਆ। ਇੱਥੇ ਇੰਦ ਚੰਦ ਸੂਰ, ਇੱਥੇ ਸੂਰ ਦਾ ਅਰਥ ਸੂਰਮਾ। ਸੂਰਨ ਮੈਂ ਸੂਰਮਿਆਂ ਵਿੱਚੋਂ ਸੂਰਾ ਤੂੰ ਕਹੀ ਹੈ, ਤੇਰੇ ਤੋਂ ਵੱਡਾ ਕੋਈ ਸੂਰਮਾ ਨਹੀਂ। ਮਹਾਰਾਜ ਕਹਿੰਦੇ ਭੋਗਨ ਮੈਂ ਭੋਗੀ, ਆ ਜਿਹੜੇ ਪਦਾਰਥ ਭੋਗਦੇ ਪਏ ਨੇ ਇਹ ਕੀ ਭੋਗਦੇ ਨੇ? ਤੂੰ ਤਾਂ ਭੋਗੀਆਂ ਵਿੱਚੋਂ ਮਹਾਨ ਭੋਗੀ ਹੈ। ਹਜ਼ੂਰ ਨੇ ਅੱਗੇ ਬਚਨ ਕੀਤਾ ਗ੍ਰਸਤਨ, ਇਹਨੂੰ ਗੱਗੇ ਨੂੰ ਸਿਹਾਰੀ ਨਹੀਂ ਲੱਗੀ, ਰਾਰਾ ਲੱਗਾ ਪੈਰ, ਇਹਨੂੰ ਗ੍ਰਸਤਨ ਨਹੀਂ ਬੋਲਣਾ, ਗ੍ਰਸਤਨ ਹੀ ਬੋਲਣਾ ਹੈ। ਅਰਥ ਇਹਦੇ ਨੇ ਗ੍ਰਿਸਤੀ। ਗ੍ਰਸਤਨ ਮੈਂ ਤੂੰ ਬੜੋ ਗ੍ਰਿਸਤੀ, ਗ੍ਰਿਸਤੀਆਂ ਵਿੱਚੋਂ ਤੇਰੇ ਤੋਂ ਵੱਡਾ ਗ੍ਰਿਸਤ ਵਾਲਾ ਕੋਈ ਹੈ ਹੀ ਨਹੀਂ। ਇੰਨਾ ਵੱਡਾ ਬਾਗ ਪਰਿਵਾਰ ਸਾਂਭੀ ਬੈਠਾ ਹੈ, ਇੰਨਾ ਵੱਡਾ ਕਰੋੜਾਂ ਬ੍ਰਹਿਮੰਡ ਕੋਰਾਂ ਖੰਡ ਤੂੰ ਕਿੰਨਾ ਕੁਝ ਸਿੱਧਿਆ। ਗ੍ਰਿਸਤੀਆਂ ਵਿੱਚੋਂ ਤੂੰ ਮਹਾਨ ਗ੍ਰਿਸਤੀ ਹੈ। ਜੋਗਨ ਮਹਿ ਜੋਗੀ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਜੋਗ ਨੂੰ ਕਮਾ ਕੇ ਜੁੜੇ ਖਾਂ, ਵਾਹਿਗੁਰੂ ਤੇਰੇ ਤੋਂ ਵੱਡਾ ਜੋਗੀ ਕਿਹੜਾ ਹੈ? ਤੇ ਫਿਰ ਯਾਦ ਰੱਖਿਓ ਗੁਰੂ ਸਾਡੀ ਸੁਰਤ ਨੂੰ, ਗੁਰੂ ਅਰਜੁਨ ਦੇਵ ਉਸ ਮਾਇਆਵੀ ਚਮਕ ਤੋਂ ਬਚਾਉਂਦੇ ਪਏ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਫਲਾਣਾ ਬੜਾ ਸਰਦਾਰ, ਫਲਾਣਾ ਬੜਾ ਰਾਜਾ, ਫਲਾਣੀ ਕੌਮ ਬੜੀ ਵੱਡੀ, ਫਲਾਣਾ ਬੜਾ ਦਾਨੀ। ਗੁਰੂ ਕਹਿੰਦਾ ਮੈਂ ਤੈਨੂੰ ਵਾਰ ਵਾਰ ਦੱਸਣਾ ਚਾਹੁੰਦਾ ਜਿੱਥੇ ਤੇਰੀ ਸੁਰਤ ਦੁਨੀਆ ਵਾਲੇ ਪਾਸੇ ਤੁਰਦੀ ਹੈ ਤੂੰ ਲਿਜਾ, ਜਿਹਨੂੰ ਤੂੰ ਚਾਹੁੰਦਾ ਉਹ ਏਦੂ ਵੀ ਵੱਡਾ ਹੈ। ਗੁਰੂ ਜੀ ਕਹਿ ਰਿਹਾ ਜੋਗਨ ਮੈਂ ਜੋਗੀ, ਜੋਗੀਆਂ ਵਿੱਚੋਂ ਮਹਾਨ ਜੋਗੀ। ਕਰਤਨ ਮੈਂ, ਕਰਤਾ ਤੂੰ ਕਹੀ ਹੈ, ਸ਼ਬਦ ਹੈ ਕਰਤਨ, ਇਹਦਾ ਅਰਥ ਹੈ ਕੰਮ ਕਰਨ ਵਾਲਾ, ਜਿਹਨੂੰ ਕਰਤਾ ਅਸੀਂ ਕਹਿੰਦੇ ਹਾਂ। ਬਹੁ ਵਚਨ ਹੈ, ਜਿੰਨੇ ਕਹਿੰਦੇ ਆ ਕਾਰੀਗਰ ਇਹ ਬੜੇ ਕਮਾਲ ਦਾ, ਇਹਦੇ ਕੋਲ ਹੁਨਰ ਬੜਾ ਹੈ, ਇਹ ਇੰਜੀਨੀਅਰ, ਇਹ ਡਾਕਟਰ, ਗੁਰੂ ਸਾਹਿਬ ਕਹਿੰਦੇ ਨਹੀਂ, ਅਸਲ ਚ ਕਿਰਤ ਕਰਨ ਵਾਲਿਆਂ ਵਿੱਚ ਤੇਰੇ ਤੋਂ ਵੱਡਾ ਕੋਈ ਕਿਰਤ ਕਰਨ ਵਾਲਾ ਹੈ ਹੀ ਨਹੀਂ। ਤੂੰ ਕਰਤਿਆਂ ਵਿੱਚੋਂ ਸਭ ਤੋਂ ਵੱਡਾ ਕਰਤਾ ਹੈ। ਆਚਾਰਨ ਮਹਿ ਆਚਾਰੀ, ਜਿਹੜੇ ਆਪਣੇ ਆਪ ਨੂੰ ਕਹਿੰਦੇ ਸਾਡਾ ਆਚਰਣ ਬੜਾ ਉੱਚਾ, ਨਹੀਂ ਵਾਹਿਗੁਰੂ ਤੇਰੇ ਤੋਂ ਵੱਡਾ ਆਚਾਰ ਕਿਸੇ ਦਾ ਨਹੀਂ। ਆਚਾਰੀਆਂ ਵਿੱਚੋਂ ਦਾ ਮਤਲਬ ਚੰਗੇ ਜੀਵਨ ਕਮਾਉਣ ਵਾਲਿਆਂ ਵਿੱਚ ਤੂੰ ਵੱਡਾ ਹੈ। ਸਾਹਨ ਮਹਿ ਤੂੰ ਸਾਚਾ ਸ਼ਾਹ, ਜਿਹੜੇ ਆ ਸ਼ਾਹ ਨੇ ਇਹਨਾਂ ਨੇ ਸਭ ਨੇ ਚਲੇ ਜਾਣੇ, ਤੂੰ ਸੱਚਾ ਸ਼ਾਹ ਹੈ, ਤੇਰੇ ਵਰਗਾ ਸ਼ਾਹ ਵੀ ਕੋਈ ਨਹੀਂ। ਖੈਰ ਮੈਂ ਸਿਰਫ ਅਖਰੀ ਅਰਥ ਕਰ ਰਿਹਾ ਸੀ, ਅਰਥ ਵਿਆਖਿਆ ਨਹੀਂ ਕਰ ਰਿਹਾ। ਉਦੋਂ ਵੱਡਾ ਸ਼ਾਹ ਕਿਹੜਾ ਜੀ? ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਇੱਥੇ ਗੁਰੂ ਜੀ ਕਹਿੰਦੇ ਨੇ ਤੂੰ ਸ਼ਾਹ ਵਿੱਚੋਂ ਵੱਡਾ ਸ਼ਾਹ ਹੈ, ਵਾਪਾਰਨ ਮੈਂ ਵਾਪਾਰੀ। ਇੱਥੇ ਵਾਵੇ ਨੂੰ ਕੰਨਾ ਅਕਸਰ ਸਾਡੀ ਸੰਗਤ ਕਈ ਭੁੱਲ ਜਾਂਦੀ ਹੈ, ਵਪਾਰੀ ਤੇ ਵਾਪਾਰੀ। ਵਾਪਾਰਨ ਮੈਂ ਵਾਪਾਰੀ, ਵਪਾਰੀਆਂ ਵਿੱਚੋਂ ਤੇਰੇ ਤੋਂ ਵੱਡਾ ਵਪਾਰੀ ਕੋਈ ਨਹੀਂ। ਅੱਗੇ ਗੁਰੂ ਸਾਹਿਬ ਕਹਿੰਦੇ ਦਰਬਾਰਨ ਮੈਂ ਤੇਰੋ ਦਰਬਾਰਾ, ਬੜੇ ਦਰਬਾਰ ਲਾ ਕੇ ਬੈਠਿਆ, ਕਈ ਦਰਬਾਰ ਲਾ ਕੇ ਚਲੇ ਗਏ, ਤੇਰੇ ਤੋਂ ਵੱਡਾ ਕਿਸੇ ਦਾ ਦਰਬਾਰ ਨਹੀਂ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛੱਤ, ਤੇਰੇ ਤੋਂ ਵੱਡਾ ਕੋਈ ਦਰਬਾਰ ਨਹੀਂ। ਦਰਬਾਰਨ ਮੈਂ ਤੇਰੋ ਦਰਬਾਰਾ, ਸ਼ਰਨ ਪਾਲਣ ਟੀਕਾ। ਇੱਕ ਤਾਂ ਟੀਕਾ ਹੁੰਦਾ ਵਿਆਖਿਆ ਕਰਨੀ, ਇੱਕ ਅਸੀਂ ਪੰਜਾਬੀ ਚ ਇੰਜੈਕਸ਼ਨ ਨੂੰ ਵੀ ਕਹਿੰਦੇ ਹਾਂ। ਅਸਲ ਚ ਇੱਕ ਲਫ਼ਜ਼ ਹੈ ਟਿੱਕਾ, ਟਿੱਕਾ ਦਾ ਅਰਥ ਹੁੰਦਾ ਸ਼੍ਰੋਮਣੀ। ਮੈਂ ਪਰਸੋਂ ਵੀ ਇੱਕ ਬੇਨਤੀ ਕੀਤੀ ਸੀ, ਇਹ ਟਿੱਕੇ ਦਾ ਅਰਥ ਹੁੰਦਾ ਜਿਵੇਂ ਮੰਨ ਲਓ ਇੱਕ ਰਾਜਾ ਹੈ ਨਾ ਜੀ, ਉਹਦੀ ਸੰਤਾਨ ਪੰਜ ਸੱਤ ਪੁੱਤਰ ਨੇ ਅੱਗੇ, ਤੇ ਅਸੀਂ ਕਈ ਵਾਰੀ ਸ਼ਬਦ ਵਰਤਨੇ ਇਹ ਟਿੱਕਾ ਫਲਾਣਾ ਹੈ। ਟਿੱਕੇ ਦਾ ਲਫ਼ਜ਼ੀ ਅਰਥ ਹੁੰਦਾ ਰਾਜੇ ਦਾ ਪੁੱਤਰ ਹੈ। ਸ਼ਰਨ ਪਾਲਕ ਪਾਲਣ ਟੀਕਾ, ਇਹਦਾ ਅਰਥ ਹੋ ਗਿਆ ਤੇਰੇ ਤੋਂ ਵੱਡਾ ਹੋਰ ਕੋਈ ਨਹੀਂ ਜਿਹੜਾ ਸ਼੍ਰੋਮਣੀ ਟਿੱਕਾ ਕੋਈ ਰਾਜਕੁਮਾਰ ਹੋਵੇ ਤੇ ਆਪਣੀ ਸ਼ਰਨ ਵਿੱਚ ਰੱਖੇ। ਬੇਨਤੀ ਸਮਝ ਗਏ ਨਾ ਜੀ, ਸ਼ਰਨ ਪਾਲਣ ਪਾਲਣ ਟੀਕਾ। ਮੇਰਾ ਮਨ ਕਹਿੰਦਾ ਗੁਰੂ ਸਾਹਿਬ ਇਹ ਕਹਿ ਰਹੇ ਆ, ਜਿਵੇਂ ਆਮ ਤੌਰ ਤੇ ਰਾਜਿਆਂ ਦੇ ਪੁਸ਼ਤੈਨੀ ਰਾਜ ਚੱਲਦਾ ਸੀ, ਪੁੱਤਰ ਨੂੰ ਵੀ ਮਾਨ ਦਿੰਦੇ ਸਨ। ਸ਼ਰਨ ਪਾਲਣ ਟੀਕਾ, ਲਖਮੀ ਕੇਤਕ ਗਨੀ ਨਾ ਜਾਈਏ। ਲਖਮੀ ਦਾ ਅਰਥ ਲਛਮੀ ਜੀ ਆ ਦੌਲਤ, ਕੇਤਕ ਦਾ ਅਰਥ ਪਤਾ ਨੀ ਕਿੰਨੀ ਕੁ ਹੈ, ਗਨੀ ਨਾ ਜਾਈਏ ਗਿਣਤੀ ਕੋਈ ਨੀ ਹੁੰਦੀ। ਤੇ ਮਹਾਰਾਜ ਕਹਿੰਦੇ ਨੇ ਗਨ ਨਾ ਸਕੂ ਸੀਕਾ। ਹੁਣ ਇੱਕ ਪਾਠ ਹੋਰ ਹੁੰਦਾ ਇਹ ਭਗਤ ਧੰਨਾ ਜੀ ਦਾ, ਗਊ ਭੈਸ ਮਾਂਗੂ ਲਵੇਰੀ ਇੱਕ ਤਾਜਨ ਤੁਰੀ ਚੰਗੇਰੀ, ਜਿਹੜਾ ਪਾਠ ਹੈ ਅਨਾਜ ਮਾਂਗੂ ਸੱਤ ਸੀਕਾ। ਆਹੀ ਪਾਠ ਉਥੇ ਵੀ ਤੇ ਇਹ ਵੀ ਇੱਥੇ ਵੀ, ਵੇਖੋ ਸ਼ਬਦ ਉਚਾਰਨ ਇੱਕ ਰੱਖੇਗਾ ਅਰਥ ਬਦਲ ਜਾਏਗਾ। ਸੱਤ ਸੀਕਾ ਦਾ ਅਰਥ ਹੈ ਜਿਨ੍ਹਾਂ ਬਜ਼ੁਰਗ ਬੈਠੇ ਆ, ਜਿਨ੍ਹਾਂ ਨੇ ਪੈਲੀ ਵਾਹੀ ਏ, ਇੱਕ ਵਾਰੀ ਹਲ ਵਾਹੁੰਦੇ ਸਾਂ ਸੀ ਲਾ ਦਿੱਤੀ ਏ, ਦੂਜੀ ਵਾਰੀ ਦੋਰ ਲਾਉਂਦੇ ਸਾਂ ਨਾ, ਦੂਜੀ ਵਾਰੀ ਵਾਹਣਾ ਸੁਹਾਗੇ ਤੋਂ ਬਿਨਾਂ, ਕਹਿੰਦੇ ਸਾਂ ਦੋਰ ਲਾ ਦਿੱਤੀ ਏ, ਹੁਣ ਤਰੇਰ ਲਾ ਦਿੱਤੀ, ਫਿਰ ਅੱਗੇ ਜਾ ਕਹਿੰਦੇ ਸਨ ਚਾਰ ਸੀਆਂ ਲਾ ਦਿੱਤੀਆਂ ਨੇ, ਪੰਜ ਸੀਆਂ। ਧੰਨਾ ਜੀ ਕਹਿੰਦਾ ਮੈਂ ਐਵੇਂ ਦਾਣੇ ਸੱਟੇ ਤੱਪੜ ਚ ਨਹੀਂ ਖਾਣੇ, ਮੈਂ ਉਸ ਖੇਤ ਦੀ ਫਸਲ ਲੈਣੀ ਏ ਜਿਹਨੂੰ ਸੱਤ ਸੀਆਂ ਲਾ ਕੇ ਬੀਜਿਆ ਹੈ, ਸੱਤ ਸੀਕਾ ਹਨਾ। ਹੁਣ ਇੱਥੇ ਸ਼ਬਦ ਆਇਆ ਗਨ ਨਾ ਸਕੂ, ਮੈਂ ਨਹੀਂ ਗਿਣ ਸਕਦਾ ਸੀਕਾ। ਇਸ ਸੀਕਾ ਦਾ ਅਰਥ ਸਿੱਕੇ ਅਮੋਰਾਂ, ਕਿਉਂਕਿ ਤੇਰੇ ਘਰ ਵਿੱਚ ਤੇਰੇ ਖਜ਼ਾਨੇ ਚ ਇੰਨਾ ਪੈਸਾ ਹੈ, ਸਾਰੀ ਦੁਨੀਆ ਗਿਣ ਲੱਗ ਜਾ ਤੇਰੇ ਤੇ ਸਿੱਕੇ ਕੋਈ ਨੀ ਗਿਣੇ ਜਾ ਸਕਦੇ, ਏਡੀ ਵੱਡੀ ਤੇਰੀ ਗੋਲਕ ਏ, ਤੇਰਾ ਕੁਛ ਨੀ ਗਿਣਿਆ ਜਾ ਸਕਦਾ, ਇੰਨਾ ਤੂੰ ਦੌਲਤਮੰਦ ਹੈ। ਲਖਮੀ ਦਾ ਤੋਟਾ ਨੀ, ਸਿੱਕੇ ਨੀ ਗਿਣੇ ਜਾ ਸਕਦੇ। ਨਾਮਨ ਮੈਂ ਤੇਰੋ ਪ੍ਰਭ ਨਾਮਾ, ਆ ਕਹਿੰਦਾ ਫਲਾਣੇ ਦਾ ਅੱਜਕੱਲ ਬੜਾ ਨਾਮ ਹੈ। ਮਸਕੀਨ ਸਾਹਿਬ ਮੈਨੂੰ ਪਤਾ ਜਦੋਂ ਇੱਥੇ ਕਥਾ ਕਰਨ ਆਉਂਦੇ ਸਨ, ਉਹ ਕਈ ਵਾਰੀ ਸ਼ਬਦ ਵਰਤਦੇ ਹੁੰਦੇ ਸਨ, ਵੀ ਅਸੀਂ ਕਹਿੰਦੇ ਹੁੰਦੇ ਹਾਂ ਅੱਜ ਫਲਾਣੇ, ਅੱਜਕੱਲ ਫਲਾਣੇ ਰਾਗੀ ਦੀ, ਫਲਾਣੇ ਗਾਇਕ ਦੀ, ਫਲਾਣੇ ਬੰਦੇ ਦੀ ਬੜੀ ਮਾਰਕੀਟ ਏ। ਉਹ ਕਹਿੰਦੇ ਸਨ ਜੇ ਇਹ ਚੀਜ਼ ਮਾਰਕੀਟ ਹੋ ਗਈ, ਜਿੱਦਣ ਕਰੈਸ਼ ਹੋ ਗਈ ਉਦਣ ਸਭ ਕੁਝ ਵਿਕ ਜਾਂਦਾ ਹੁੰਦਾ, ਇਹ ਬਖਸ਼ਿਸ਼ ਹੁੰਦੀ ਹੈ, ਮਾਰਕੀਟ ਨਹੀਂ ਹੁੰਦੀ। ਉਹ ਇਹ ਲਫ਼ਜ਼ ਕਈ ਵਾਰੀ ਮੈਂ ਉਹਨਾਂ ਤੋਂ ਸੁਣੇ ਸੀ, ਇੰਗਲੈਂਡ ਵੀ ਇਕੱਠੇ ਹੋਏ, ਉਦੋਂ ਮੈਨੂੰ ਅੱਜ ਤੀਕਰ ਯਾਦ ਏ ਸਾਊਥ ਹਾਲ। ਹੁਣ ਇੱਥੇ ਨਾਮਨ ਦਾ ਅਰਥ ਏ ਨਾਮਣਾ, ਦੁਨਿਆਵੀ, ਫਲਾਣੇ ਬੰਦੇ ਦਾ ਬੜਾ ਨਾਮ ਏ। ਤੇ ਮੈਂ ਤੈਨੂੰ ਸੱਚ ਦੱਸਾਂ ਜੀ, ਲੋਕੀ ਬੰਦਿਆਂ ਦੇ ਨਾਵਾਂ ਪਿੱਛੇ ਭੱਜਦੇ ਆ, ਰੱਬ ਦੇ ਨਾਮ ਪਿੱਛੇ ਕੋਈ ਨਹੀਂ ਭੱਜਦਾ। ਇਹ ਗੁਣ ਨਹੀਂ ਵਹਿੰਦੀ ਦੁਨੀਆ, ਹਾਂ ਬੜੇ ਘੱਟ ਹੁੰਦੇ ਆ ਜਿਹੜੇ ਗੁਣ ਗਾਹਕ ਹੁੰਦੇ ਆ। ਦਾਸ ਕਈ ਵਾਰੀ ਬੇਨਤੀ ਕਰਦਾ ਹੁੰਦਾ, ਜਿਹੜੇ ਬੰਦੇ ਜ਼ਿਆਦਾ ਮਸ਼ਹੂਰ ਹੋ ਜਾਂਦੇ ਆ, ਤੁਸੀਂ ਕਦੀ ਦੇਖਿਓ ਕਿਸੇ ਫੀਲਡ ਚੋਂ ਲੋਕੀ ਕਮਲੇ ਹੋ ਜਾਣਗੇ, ਗੱਡੀਆਂ ਲੈ ਲੈ ਪਿੱਛੇ ਭੱਜਣਗੇ, ਅੱਗੇ ਪਿੱਛੇ ਲਾਲ ਵਾਲਾ ਹੁੰਦੀ ਹੈ। ਤੇ ਜਦੋਂ ਉਦੋਂ ਵੱਡੇ ਨਾਮ ਵਾਲਾ ਆ ਜਾਂਦਾ, ਮਹੀਨੇ ਕੁ ਬਾਅਦ ਉਹਦੀ ਨਿੰਦਿਆ ਸ਼ੁਰੂ ਕਰ ਦਿੰਦੇ ਆ, ਪਹਿਲਾਂ ਉਹਨੂੰ ਉਹਨਾਂ ਲਈ ਰੱਬ ਹੁੰਦਾ। ਤੁਸੀਂ ਸਾਰਿਆਂ ਨੇ ਦੇਖਿਆ ਜੀ, ਇਸ ਖਿੱਤੇ ਚ ਬਹੁਤ ਕੁਝ ਹੁੰਦਾ ਰਹੇ, ਵੀ ਬੜਾ ਜੀ ਇਹਦੇ ਵਰਗਾ ਬਾਬਾ ਕੋਈ ਨੀ ਜੀ, ਪੁੱਛੋ ਕੁਝ ਨਾ, ਇਹਦੇ ਵਰਗਾ ਭਾਈ ਸਾਹਿਬ ਕੋਈ ਨੀ। ਮੈਂ ਸੱਚ ਕਹਾਂਗਾ ਕਿ ਜਿਹੜੇ ਬੰਦੇ ਸਿਰਫ ਪ੍ਰਭਤਾ ਨੂੰ ਦੇਖ ਕੇ ਆਪ ਜੀ ਦੇ ਨੇੜੇ ਆਉਂਦੇ ਆ ਉਹਨਾਂ ਤੋਂ ਸੁਚੇਤ ਰਹੋ, ਕਿਉਂਕਿ ਜਿੱਦਣ ਆਪਣਾ ਸੂਰਜ ਢਲਦਾ ਦਿਸਿਆ ਨਾ ਚੜ੍ਹਦਾ ਲੱਭਣਾ, ਸਾਡੇ ਵੱਲ ਨਹੀਂ ਆਉਣਾ। ਇਹੀ ਕਾਰਨ ਆ ਪਿਛਲੇ ਤੋਂ ਪਿਛਲੇ ਸਾਲ ਨਾ ਇੱਕ ਮੈਂ ਉਦੋਂ ਇੰਡੀਆ ਸਾਂ, ਪੰਜਾਬ ਵਿੱਚ ਚੋਣਾਂ ਹੋ ਰਹੀਆਂ ਸਨ ਤੇ ਪਹਿਲਾਂ ਕਾਊਂਟਿੰਗ ਚੱਲ ਰਹੀ ਸੀ ਵੀ ਜਿੱਤ ਰਿਹਾ ਬੰਦਾ, ਸਾਰੇ ਢੋਲ ਇਹ ਹਾਰ ਕਨਾਤਾਂ ਲਾਤੀਆਂ। ਉਹ ਜਦੋਂ ਢੋਲ ਨੱਚਣ ਘੰਟੇ ਕੁ ਬਾਅਦ ਖ਼ਬਰ ਆ ਗਈ ਪਿੱਛੇ ਚੱਲ ਗਈ ਪਾਰਟੀ, ਉਹ ਸਾਰੇ ਢੋਲ ਵਾਲੇ ਭੱਜ ਗਏ, ਸਾਰੇ ਭੱਜ ਪੁੱਜ ਗਏ ਦੂਜੇ ਪਾਸੇ ਤੁਰ ਗਏ। ਮਹਾਰਾਜ ਕਹਿੰਦੇ ਨੇ ਆਹ ਜਿਹੜੇ ਨਾਮ ਵਾਲੇ ਤੁਰੇ ਫਿਰਦੇ ਆ ਇਹ ਨਾਮ ਖਤਮ ਹੋ ਜਾਣੇ ਨੇ, ਤੇਰੇ ਤੋਂ ਵੱਡਾ ਕਿਹੜਾ ਨਾਮ ਹੈ, ਤੇਰਾ ਨਾਮ ਜੁਗੋ ਜੁਗ ਅਟਲ ਹੈ, ਇਹ ਨਾਮ ਨੇ ਮਰ ਜਾਣੇ ਨੇ। ਨਾਮਨ ਮੈਂ ਤੇਰੋ ਪ੍ਰਭ ਨਾਮਾ, ਇੱਥੇ ਨਾਮਾਂ ਦਾ ਸਿਮਰਨ ਨਹੀਂ ਮੈਂ ਕਰਾਂਗਾ, ਇੱਥੇ ਨਾਮ ਨਾ ਵਡਿਆਈ। ਦੁਨੀਆਂ ਦੇ ਬੰਦਿਆਂ ਦੇ ਨਾਮ ਨੇ ਪਰ ਤੇਰੇ ਤੋਂ ਵੱਡਾ ਨਾਮ ਕਿਸੇ ਨਹੀਂ। ਗਿਆਨਨ ਮੈਂ ਗਿਆਨੀ, ਜਿੰਨੇ ਮਰਜ਼ੀ ਕਥਾ ਕਰੀ ਜਾਣ ਤੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ। ਤੂੰ ਸਭ ਨੂੰ ਜਾਣਨੇ, ਤੈਨੂੰ ਭੁੱਲਦਾ ਵੀ ਕੋਈ ਨਹੀਂ, ਜਿੱਡਾ ਉਹਦਾ ਚੇਤਾ ਸਾਡਾ ਤਾਂ ਇੰਨਾ ਚੇਤਾ ਹੈ ਹੀ ਨਹੀਂ ਜੀ। ਆਪਾਂ ਦੇਖੋ ਤੁਸੀਂ ਦੇਖੇ ਹੋ ਭੈਣਾਂ ਬੀਬੀਆਂ ਵੀਰ ਬਜ਼ੁਰਗ ਵੀ ਕਿ ਆਪ ਘਰੋਂ ਸਟੋਰ ਤੋਂ ਸਮਾਨ ਖਰੀਦ ਕੇ ਲਿਆਓ ਤੇ 6 ਮਹੀਨੇ ਬਾਅਦ ਕਹਿੰਦੇ ਲਿਆਂਦਾ ਤਾਂ ਜ਼ਰੂਰ ਸੀ, ਪਤਾ ਨਹੀਂ ਗਿਆ ਕਿੱਥੇ, ਹੈ ਘਰ ਚ ਹੀ, ਚੇਤਾ ਭੁੱਲ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਆ ਉਹਦਾ ਚੇਤਾ ਇੰਨਾ ਹੈ, ਪਤਾ ਨਹੀਂ ਕਿੰਨੀਆਂ ਸ੍ਰਿਸ਼ਟੀਆਂ ਸਾਜੀਆਂ ਨੇ, ਨਿੱਕੇ ਤੋਂ ਨਿੱਕੇ ਸੈੱਲ ਤੋਂ ਲੈ ਕੇ ਤੇ ਵੱਡੇ ਤੋਂ ਵੱਡੇ ਸਥੂਲ ਤੱਕ ਸਾਰੇ ਉਹਨੂੰ ਚੇਤੇ ਨੇ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਖੇਡ ਚਲਾਏਂਦਾ, ਤੇਰੇ ਚੇਤਾ ਏਡਾ ਵੱਡਾ ਤੇਰਾ ਚੇਤਾ, ਕੋਈ ਜੀਵ ਤੇਰੇ ਤੋਂ ਚੇਤੇ ਤੋਂ ਵੱਖਰਾ ਨਹੀਂ। ਚੰਗੇ ਵੀ ਤੇਰੇ ਚੇਤੇ ਚ ਨੇ, ਮੰਦੇ ਵੀ ਤੇਰੇ ਚੇਤੇ ਨੇ। ਮਹਾਰਾਜ ਕਹਿੰਦੇ ਆ ਤੂੰ ਗਿਆਨੀ ਹੈ, ਇੰਨਾ ਬੜਾ ਤੇਰਾ ਚੇਤਾ ਹੈ। ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਸ਼ਬਦ ਹੈ ਯੁਕਤੀ, ਇੱਥੇ ਜੱਜੇ ਨਾਲ ਹੀ ਪੜਨਾ ਜੁਗਤ ਤਰੀਕਾ। ਕਹਿੰਦੇ ਨੇ ਤੇਰੇ ਤੋਂ ਵੱਡੀਆਂ ਜੁਗਤੀਆਂ ਕਿਹਦੇ ਕੋਲ ਨੇ, ਜਿਹਨੂੰ ਸਾਡੇ ਪੰਜਾਬ ਚ ਕਹਿੰਦੇ ਜਗਾੜੂ ਕੰਮ। ਹਾਂਜੀ ਵੀ ਆਪਣੇ ਆਪ ਹੀ ਕੋਈ ਨਾ ਕੋਈ ਕੰਮ ਜਿਹੜੀ ਸਾਇੰਸ ਵੀ ਨਹੀਂ ਕਰਦੀ ਉਹ ਜਗਾੜ ਲਾ ਲੈਣਾ। ਕਹਿੰਦੇ ਜਿਹੜੇ ਤੂੰ ਜਗਾੜ ਲਾ ਲੈਣਾ ਤੇਰੇ ਤੋਂ ਵੱਡਾ ਜੁਗਤੀਆਂ ਵਾਲਾ ਕੋਈ ਨਹੀਂ। ਜੁਗਤਨ ਮੈਂ ਤੇਰੀ ਪ੍ਰਭ ਜੁਗਤਾ, ਇਸ਼ਨਾਨਨ ਮੈਂ ਇਸ਼ਨਾਨੀ, ਤੇਰੇ ਤੋਂ ਵੱਡਾ ਇਸ਼ਨਾਨੀ ਕੋਈ ਨਹੀਂ। ਹਜ਼ੂਰ ਅੱਗੇ ਕਹਿ ਰਹੇ ਨੇ ਸਿੱਧਨ ਮੈਂ ਤੇਰੀ ਪ੍ਰਭ ਸਿੱਧਾ, ਸਿੱਧ ਆਪਣੇ ਆਪ ਨੂੰ ਕਰਾਮਾਤੀ ਕਹਿੰਦੇ ਆ ਤੇ ਵਾਹਿਗੁਰੂ ਤੇਰੇ ਤੋਂ ਵੱਡਾ ਸਿੱਧ ਕਿਹੜਾ ਹੈ। ਕਰਮਨ ਸਿਰ ਕਰਮਾ, ਇੱਥੇ ਕਰਮਨ ਦਾ ਅਰਥ ਕਰਮ ਕਾਂਡ ਇੱਕ ਤਾਂ ਇਹ ਕੀਤਾ, ਕਿਉਂਕਿ ਵੇਖੋ ਜਿਹੜਾ ਕਰਮ ਲਫ਼ਜ਼ ਹੈ ਇਹ ਸੰਸਕ੍ਰਿਤ ਵਿੱਚ ਵੀ ਆਉਂਦਾ ਤੇ ਫਾਰਸੀ ਵਿੱਚ ਵੀ ਆਉਂਦਾ ਪਰ ਅਰਥ ਬਦਲ ਜਾਂਦਾ। ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ, ਕਰਮਾਂ ਦਾ ਅਰਥ ਕਰਮ। ਪਰ ਦੂਜੇ ਪਾਸੇ ਹੈ ਹਜ਼ੂਰ ਦਾ ਇੱਕ ਬਚਨ, ਜਿਨ ਕੋ ਨਦਰ ਕਰਮ, ਉਥੇ ਕਰਮ ਫਾਰਸੀ ਦਾ ਬਖਸ਼ਿਸ਼। ਇਸ ਕਰਕੇ ਜਿਹੜਾ ਇਹ ਸ਼ਬਦ ਹੈ ਕਰਮਨ ਸਿਰ ਕਰਮਾ, ਇਹਦੇ ਮੈਂ ਦੋ ਅਰਥ ਤਾਂ ਕਰਨ ਲੱਗਾ। ਇਸ਼ਨਾਨੀ ਆਇਆ ਸ਼ਬਦ, ਇਹ ਕਰਮਕਾਂਡ ਨਾਲ ਰਿਲੇਟਡ ਸੰਬੰਧਿਤ ਹੈ। ਕਹਿੰਦੇ ਤੇਰੇ ਤੋਂ ਵੱਡਾ ਕਰਮ ਕਰਨ ਵਾਲਾ ਕਰਮਕਾਂਡ ਹੀ ਕੋਈ ਨਹੀਂ, ਤੇ ਇਹਦੇ ਅਰਥ ਇਹ ਕਹੀਏ ਤੇਰੇ ਤੋਂ ਵੱਡਾ ਬਖਸ਼ਿਸ਼ ਕਰਨ ਵਾਲਾ ਹੋਰ ਦੁਨੀਆਂ ਤੇ ਕੋਈ ਨਹੀਂ। ਕਰਮਨ ਸਿਰ ਕਰਮਾ, ਆਗਿਆ ਮੈਂ ਪ੍ਰਭ ਆਗਿਆ ਮੈਂ ਤੇਰੀ ਪ੍ਰਭ ਆਗਿਆ, ਆਗਿਆ ਦੇ ਹੁਕਮ। ਫਲਾਣੇ ਬੰਦੇ ਦੀ ਬੜਾ ਹੁਕਮ ਚੱਲਦਾ, ਗੁਰੂ ਸਾਹਿਬ ਕਹਿੰਦੇ ਆ ਜਿੱਥੇ ਤੇਰਾ ਹੁਕਮ ਚੱਲਦਾ ਉੱਥੇ ਬੰਦਿਆਂ ਦੇ ਨਹੀਂ ਚੱਲਦੇ। ਹੁਕਮਾਂ ਵਿੱਚੋਂ ਤੇਰਾ ਹੁਕਮ ਸਭ ਤੋਂ ਉੱਚਾ, ਆਗਿਆ ਵਿੱਚੋਂ ਸਭ ਤੋਂ ਤੇਰੀ ਆਗਿਆ। ਅੱਗੇ ਫਿਰ ਰਿਪੀਟ ਕਰਦੇ ਆ ਹੁਕਮਨ ਸਿਰ ਹੁਕਮਾ, ਹੁਕਮਾਂ ਵਿੱਚੋਂ ਤੇਰਾ ਹੁਕਮ, ਆਗਿਆ ਵਿੱਚੋਂ ਤੇਰੀ ਆਗਿਆ, ਤੂੰ ਸਭ ਤੋਂ ਵੱਡਾ। ਸਾਰੀ ਗੱਲ ਕਹਿ ਕੇ ਨਾ ਜੀ ਹੁਣ ਆਪਣੇ ਆਪ ਨੂੰ ਫਿਰ ਨਿਮਰਤਾ ਚ ਲੈ ਗਏ। ਰਾਜਾ ਕਿਹਾ, ਜੋਗੀ ਕਿਹਾ, ਗਿਆਨੀ ਕਿਹਾ, ਸਿੱਧ ਕਿਹਾ, ਇਸ਼ਨਾਨੀ ਕਿਹਾ, ਕਰਮਕਾਂਡੀ ਕਿਹਾ, ਜੋਗੀ ਕਿਹਾ, ਅਖੀਰ ਤੇ ਕਹਿੰਦੇ ਆ ਜਿਹੜੀਆਂ ਮੈਂ ਗੱਲਾਂ ਤੇਰੀਆਂ ਕੀਤੀਆਂ ਨੇ ਨਾ ਇਹ ਵੀ ਪੂਰੀਆਂ ਕੋਈ ਨਹੀਂ ਹੋਈਆਂ, ਸਾਡੇ ਕੋਲ ਤਾਕਤ ਹੀ ਕੋਈ ਨਹੀਂ। ਜਿਉਂ ਬੁਲਾਵੈ ਤਿਉਂ ਬੋਲਾ ਹੈ ਸਵਾਮੀ, ਜਿਵੇਂ ਤੂੰ ਵਾਹਿਗੁਰੂ ਬੁਲਾਨਾ ਹੈ ਉਸ ਤਰ੍ਹਾਂ ਮੈਂ ਬੋਲਣਾ। ਕੁਦਰਤ ਕਵਣ ਹਮਾਰੀ, ਇੱਥੇ ਕੁਦਰਤ ਦਾ ਅਰਥ ਕਾਇਨਾਤ ਨਹੀਂ, ਕਿਉਂਕਿ ਇੱਕ ਤਾਂ ਕੁਦਰਤ ਦਾ ਅਰਥ ਆ ਬਾਹਰ ਜਿਹੜਾ ਅਸੀਂ ਵੇਹਨੇ ਬਲਿਹਾਰੀ ਕੁਦਰਤ ਵਸਿਆ, ਇੱਥੇ ਕੁਦਰਤ ਦਾ ਲਫ਼ਜ਼ੀ ਅਰਥ ਹੈ ਤਾਕਤ। गुरु साहब ने दोनों शब्द वरते हैं, एक दा पढ़ने कुदरत के सब बंदे ते एक पासे वे कुदरत कवन कहा विचार, मेरे च केड़ी ताकत मैं विचार करके कह दिया मैं तेनु मुकम्मल बोल चलिया। वो शब्द है कुदरत ताकत। हजूर कहने ज्यों बुलावे त्यों बोले स्वामी, कुदरत कवन खमारी, जे तू क्या मैं उस तरी बोल दिता, क्योंकि लोग बड़े सोहले गांधी ने साडा सरदार साडा जिमीदार साडा राजा साडा मंत्री साडा संतरी, कह लगे मैनू जिवें तू बुला दिता मैं कह दिता तेरे तो वड्डा कोई सरदार नहीं, तेरे तो वड्डा कोई संतरी मंत्री नहीं, पर फिर भी मैं तेनू दसा मेरी कोई ताकत नहीं मैं बोल सका। हां एक तेरे को तरला लेना है कि जी ज्यों बुलावे त्यों बोला स्वामी, कुदरत कवन खमारी, साध संग नानक जस गायो। गुरु अर्जुन साहब कहिंदे ने साध संगत विच बैठ के खरी दे जस नूं परमात्मा दे जस नूं गाया। केड़ी साध संगत? जो प्रभ की अत प्यारी, जेड़ी रब नूं संगत चंगी लगदी है ना, सत संगत लगदा चंगा। कहिंदे ने मैं ओनू ओदे विच बैठ के तेरा जस गाया है। मैं रात भी बेनती कीती सी सत संगत दा अर्थ ए ना धक्के नाल करो, जिवें जी जिदन गुरुद्वारे च इलैक्शन हुंदी है ना किसी च, कई बार इहो जिहियां मूर्तां वेखण नूं गुरमुख मिलदे आ जिहड़े कदी कदी वेखे भी नहीं हुंदे, उह भी उदन गुरु रूप साध संगत बने हुंदे आ। बल्क गल बड़ी कौड़ी जी लगनी, उह भी गुरु रूप साध संगत हुंदे आ। चलाक बंदे नाल ही कहिंदे संगत दे हथ खड़े करा लो। गुरु साहिब कहिंदे ने मैनूं उस संगत विच रखी जिहड़ी चोणां च नहीं, जिहड़ी तेरी बंदगी वाली है, जिहड़ी तेनूं प्यारी लगदी। गुरु साहिब कहिंदे ने साध संग नानक जस गायो, जो प्रभ की अत प्यारी। प्रभ की अत प्यारी केड़ी? गुरु भगत रविदास कहिंदे संत तुझी तन संगत प्राण, सतगुर ज्ञान जानै संत देवा देव। आसा राग दा शब्द इहदे च ना इह कुछ मराठी दे शब्द ने, इह संत तुझी तन संगत प्राण, जिथे तेरी बंदगी करन वाले सत संगी ने ओ तेरा शरीर ने, संगत प्राण जिथे बंदगी करन वालियां दी संगत कठी हो जाए रब जी, उथे तेरे सवास चलदे ने, उथे तेरे प्राण चलदे ने। हजूर कह रहे ने कि ओ सत संगत जिनू गुरु जी ने कहा सत संगत कैसी जानी है, जिथे एको नाम बखानी है, एको नाम हुक्म है, नानक सतगुरु दिया बुझाए जी। साध संग नानक जस गायो। गुरु जी कहने मैं सत संगत विच खरीदा जस गाया। आपां रोज एक गल ती जोर दे रहे हैं ना, क्योंकि बहुत मुश्किल हो रहा है अजकल। मैं इस करके ने भी आपां आउने हैं, चलो संगत तो कई सालां तो आ रही निरंतर, पर मैं फिर भी बेनती करांगा कि गुरुद्वारा केवल मरने परने वास्ते नहीं है। ठीक असीं इत्थे बैठे हां साडे मरने, इह परनेदार दब जी अर्थ हुंदा विआह। कई बार परना शब्द वरतने, आम तौर ते नहीं पता, मरना ते पै जांदा समझ, परना परना दर्शन जो पल्ला पकड़ाने, परना के लै गया, ए शब्द खुशी ते गमी ले। ठीक है गुरुद्वारे असी व्याहां लई भोगां लई आउने हां, पर गुरमुखो ये गुरुद्वारा इस करके हुंदा है ओ संगत दा कट होवे जिहड़ी गुरु नानक नूं अत दी प्यारी है। साध संग नानक जस गायो, जो प्रभ की अत प्यारी, जो अत प्यारी है। पर फिर भी सारा शब्द कह के बस इसे तुक च गाउणा है, पिता मेरो बड़ो धनी अगम, मेरा बापू बड़ा वड्डा वैगुरु। किड्डी वड्डी अपनत विखाई जी, तुसी इहनू इस तरह महसूस करो जिवें अपना प्यो है, अपना बाप है। गुरु साहिब कहिंदे मेरा प्यो है, ते कहिंदे मेरे प्यो वर्गा सरदार कोई नहीं, मेरे बाप वर्गा कोई जिमीदार कोई नहीं, मेरे बाप वर्गा कोई कौम नहीं, मेरे बाप वर्गा कोई सूरमा नहीं। इहदा मतलब कि साडी सुरत दुनियावी ताकत वालिया पिछे मत भजे, साडी सुरत ओहदे नाल जुड़े जिहड़ा सब कुछ पैदा करन वाला। इन्हियां कोई बेनतियां स्वीकार करियो, मेरे तो बेअंत भुल्लां होईआं ते टाइम मैं रोज ही ज्यादा लै जाना, क्योंकि टिका बणिआ हुंदा है। भावें सवेरे संगत सवाई हुंदी पर रस बड़ा बनदा है, क्योंकि एक तो ना घड़ी का डर रहिंदा, ते फिर खुला टाइम मिलिया हुंदा, गुरु दीआं सिफतां कर ली दीआं ने। अज शाम नूं अज कह रहे सन भी भाई मनी सिंह हुणां दा जन्म दिहाड़ा भी है जी अज, थोड़ा जिहा आपां उहनां दा जिक्र करांगे। ਤੇ ਦੋ ਗੁਰੂ ਤੇਗ ਬਹਾਦਰ ਸਾਹਿਬ ਸੱਚਾ ਪਾਤਸ਼ਾਹ ਉਹਨਾਂ ਦਾ ਪੁਰਬ ਆ ਰਿਹਾ ਜੀ ਅਗਲੇ ਵੀਕਐਂਡ ਤੇ ਆਪਾਂ ਸ਼ੁਰੂ ਕੀਤਾ ਤੁਸੀਂ ਰੋਜ਼ ਆਓ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿਫਤਾਂ ਕਰੋ ਭਾਵੇਂ ਤੁਸੀਂ ਇੱਥੇ ਬੈਠੇ ਹੋ ਪਰ ਜਿੱਥੇ ਗੁਰੂ ਤੇਗ ਬਹਾਦਰ ਨੂੰ ਸਿਮਰੋਗੇ ਉੱਥੇ ਹਾਜ਼ਰ ਨਾਜ਼ਰ ਹੋ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ